ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨਾ 99 ਤੇ ਆਪਾਂ ਵਾਰ ਸ਼ੁਰੂ ਕਰਾਂਗੇ। ਸ਼ਲੋਕ ਸਰਵਣ ਕਰੀਏ। 15ਵੀਂ ਪੌੜੀ ਤੋਂ ਬਾਅਦ ਸ਼ਲੋਕ ਸ਼ੁਰੂ ਹੁੰਦਾ ਹੈ। ਪੰਨੇ ਦੇ ਕੁਝ ਅਧਿਕ ਵਿਚਾਲਿਓ। ਵੇਸ ਕਰੇ ਕਰੂਪ ਕੁਲੱਖਣੀ, ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੇ ਕੂੜਿਆਰ। ਫਿਰ ਕਹਿ ਪਾਣੇ ਨਾ ਚੱਲੈ, ਹੁਕਮ ਕਰੇ ਗਾਵਾਰ। ਗੁਰ ਕਹਿ ਪਾਣੇ ਜੋ ਚੱਲੈ, ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ, ਜੋ ਤੁਰ ਲਿਖਿਆ ਕਰਤਾਰ। ਮਨ ਤਨ ਸੌਂਪੈ ਕੰਤ ਕਉ, ਸ਼ਬਦ ਧਰੇ ਪਿਆਰ। ਬਿਨ ਨਾਵੈ ਕਿਨੇ ਨਾ ਪਾਇਆ, ਦੇਖੋ ਹਿਰਦੈ ਵਿਚਾਰ। ਨਾਨਕ ਸਾ ਸੁਆਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਇਹ ਹੈ ਸ਼ਲੋਕ ਜੋ ਆਪਾਂ ਸਰਵਣ ਕਰਾਂਗੇ। ਪਹਿਲਾਂ ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੈ ਕੂੜਿਆਰ। ਵੇਸ ਕਰੇ ਤੋਂ ਭਾਵ ਸ਼ਿੰਗਾਰ ਕਰੇ। ਕਰੂਪ ਅੰਦਰੋਂ ਤਾਂ ਹੋਵੇ ਬਦਸ਼ਕਲ, ਅੰਦਰੋਂ ਤਾਂ ਹੋਵੇ ਬਦਸ਼ਕਲ। ਕਰੂਪ ਕਹਿੰਦੇ ਨੇ ਬਦਸ਼ਕਲ ਨੂੰ, ਕਸੋਹਣੀ ਬਦਸ਼ਕਲ, ਜਿਹਦੀ ਸ਼ਕਲ ਨਾ ਸੋਹਣੀ ਹੋਵੇ। ਕੁਲੱਖਣੀ, ਕੁਲੱਖਣੀ ਦਾ ਭਾਵ ਹੁੰਦਾ ਭੈੜੇ ਲੱਛਣਾਂ ਵਾਲੀ। ਲੱਛਣ ਤੋਂ ਲਫ਼ਜ਼ ਲੱਖਣ ਬਣਿਆ ਕੁਲੱਖਣੀ, ਭੈੜੇ ਲੱਛਣਾਂ ਵਾਲੀ, ਮਾੜੇ ਲੱਛਣਾਂ ਵਾਲੀ। ਮਨ ਖੋਟਾ, ਮਨ ਕਰਕੇ ਹੋਵੇ ਖੋਟੀ, ਤੇ ਕੂੜਿਆਰ ਝੂਠੀ ਹੋਵੇ। ਕੋਈ ਔਰਤ ਚੰਗੇ ਕੱਪੜੇ ਪਾ ਲਵੇ, ਬਾਹਰੋਂ ਹਾਰ ਸ਼ਿੰਗਾਰ ਕਰ ਲਵੇ, ਬਾਹਰੋਂ ਤੇ ਵੇਸ ਚੰਗਾ ਬਣਾ ਲਵੇ, ਪਰ ਅੰਦਰੋਂ ਮਨ ਕਰਕੇ ਹਿਰਦੇ ਕਰਕੇ ਬਦਸ਼ਕਲ ਹੋਵੇ, ਹਿਰਦਾ ਮਾੜਾ ਹੋਵੇ। ਤੋ ਕਰੂਪ ਆਖਿਆ ਸ਼ਕਲ ਦੀ ਨੇ। ਉਂਝ ਤਾਂ ਅੱਖਰੀ ਅਰਥ ਵੀ ਲਏ ਜਾ ਸਕਦੇ ਨੇ, ਸ਼ਕਲ ਸੋਹਣੀ ਨਾ ਹੋਵੇ ਤੇ ਕੱਪੜਿਆਂ ਨਾਲ ਥੋੜੇ ਸੋਹਣੇ ਹੋ ਜਾਣ, ਗਹਿਣਿਆਂ ਨਾਲ ਥੋੜੇ ਸੋਹਣੇ ਹੋ ਜਾਣ। ਪਰ ਇੱਥੇ ਭਾਵ ਅਰਥ ਹੈ ਅੰਦਰੋਂ ਕਰੂਪ ਹੋਵੇ, ਮਨ ਕਰਕੇ ਕਰੂਪ ਹੋਵੇ, ਹਿਰਦੇ ਕਰਕੇ ਕਰੂਪ ਹੋਵੇ। ਕੁਲੱਖਣੀ ਭੈੜੇ ਲੱਛਣਾਂ ਵਾਲੀ ਹੋਵੇ, ਭੈੜੇ ਲੱਛਣਾਂ ਵਾਲੀ, ਆਦਤਾਂ ਮਾੜੀਆਂ ਹੋਣ, ਲੱਛਣ ਮਾੜੇ ਹੋਣ। ਮਨ ਖੋਟਾ, ਮਨ ਦੀ ਖੋਟੀ ਹੋਵੇ। ਕੂੜਿਆਰ ਝੂਠੀ ਹੋਵੇ। ਤੋ ਕਹਿੰਦੇ ਨੇ ਐਸੀ ਫੇਰ ਬਦਸ਼ਕਲ ਔਰਤ ਕੋਈ ਚੰਗੀ ਥੋੜੋ ਬਣ ਜਾਂਦੀ। ਮਨ ਦੀ ਖੋਟੀ ਹੋਵੇ, ਕੱਪੜੇ ਸੋਹਣੇ ਪਾ ਲਵੇ, ਹਾਰ ਸ਼ਿੰਗਾਰ ਕਰ ਲਵੇ, ਤੋ ਉਹਨੇ ਸੋਹਣਾ ਥੋੜੋ ਬਣ ਜਾਣਾ। ਭਾਵ ਮਨ ਦੀ ਸੋਹਣੋ ਅੱਛੀ ਹੋ ਜਾਣੀ, ਆਦਤਾਂ ਤੇ ਉਹੀ ਰਹਿਣਗੀਆਂ। ਅੰਦਰੋਂ ਜੇ ਮਾੜੀ ਹੈ ਤਾਂ ਮਾੜੀ ਰਹੇਗੀ। ਫਿਰ ਕਹਿ ਪਾਣੇ ਨਾ ਚੱਲੈ, ਹੁਕਮ ਕਰੇ ਗਵਾਰ। ਫਿਰ ਕਹਿ ਪਾਣੇ ਨਾ ਚੱਲੈ, ਜਿਵੇਂ ਔਰਤ ਪਤੀ ਦੇ ਹੁਕਮ ਵਿੱਚ ਨਾ ਕਰੇ, ਸਗੋਂ ਹੁਕਮ ਕਰੇ ਗਵਾਰ, ਸਗੋਂ ਮੂਰਖ ਆਪਣੇ ਪਤੀ ਦੇ ਹੁਕਮ ਚਲਾਵੇ। ਕੋਈ ਔਰਤ ਪਤੀ ਦੇ ਹੁਕਮ ਵਿੱਚ ਤਾਂ ਨਾ ਤੁਰੇ, ਸਗੋਂ ਪਤੀ ਤੇ ਹੁਕਮ ਚਲਾਵੇ। ਐਨੇਵੇਂ ਜਿਹੜਾ ਅੰਦਰੋਂ ਕਰੂਪ ਤੇ ਕੁਲੱਖਣ ਹੁੰਦਾ ਹੈ, ਉਹ ਮਾਲਕ ਪ੍ਰਭੂ ਦੀ ਮਰਜ਼ੀ ਵਿਚ ਨਹੀਂ ਤੁਰਦਾ, ਉਸਦੀ ਮਰਜ਼ੀ ਵਿਚ, ਉਸਦੇ ਭਾਣੇ ਵਿਚ ਜੀਵਨ ਨਹੀਂ ਗੁਜ਼ਾਰਦਾ, ਸਗੋਂ ਆਪਣੀ ਮਰਜ਼ੀ ਥੋਪਣਾ ਚਾਹੁੰਦਾ ਪਰਮਾਤਮਾ ਤੇ, ਆਖਦਾ ਪਰਮਾਤਮਾ ਤੂੰ ਬਦਲ, ਤੂੰ ਆਪਣੀ ਮਰਜ਼ੀ ਬਦਲ ਮੇਰੇ ਲਈ, ਮੈਂ ਨਹੀਂ ਬਦਲਣਾ, ਤੂੰ ਬਦਲ। ਪਰਮਾਤਮਾ ਦੇ ਹੁਕਮ ਵਿਚ ਤਾਂ ਨਹੀਂ ਤੁਰਦਾ, ਪਰ ਚਾਹੁੰਦਾ ਪਰਮਾਤਮਾ ਆਪਣੇ ਹੁਕਮ ਮੇਰੇ ਲਈ ਬਦਲੇ। ਆਪਣੀ ਮਰਜ਼ੀ ਪਰਮਾਤਮਾ ਤੇ ਥੋਪਣਾ ਚਾਹੁੰਦਾ, ਪਰਮਾਤਮਾ ਦੀ ਮਰਜ਼ੀ ਨਹੀਂ ਕਬੂਲਦਾ, ਉਸਦੇ ਹੁਕਮ ਨਹੀਂ ਕਬੂਲਦਾ। ਫਿਰ ਕਹਿ ਪਾਣਾ ਨਾ ਚੱਲੇ, ਸਗੋਂ ਹੁਕਮ ਕਰੇਗਾ ਵਾਰ। ਜਿਵੇਂ ਇੱਕ ਔਰਤ ਆਪਣੇ ਪਤੀ ਤੇ ਹੁਕਮ ਕਰੇ, ਉਹ ਵੀ ਜਿਵੇਂ ਪ੍ਰਭੂ ਪਤੀ ਤੇ ਹੁਕਮ ਹੀ ਕਰਦਾ ਕਿ ਮੇਰੀ ਮਰਜ਼ੀ ਤੇ ਤੁਰ, ਜੋ ਮੈਂ ਇੱਛਾ ਮੈਂ ਇੱਛਦਾ ਉਹ ਕਰ। ਕਹਿੰਦੇ ਨੇ ਐਸਾ ਬੰਦਾ ਕਦੇ ਸੁਖੀ ਨਹੀਂ ਵੱਸ ਸਕਦਾ, ਇਹ ਭਾਵ ਨਾਲ ਜੁੜਿਆ। ਐਸਾ ਬੰਦਾ, ਐਸਾ ਜੀਵ, ਐਸੀ ਜੀਵ ਇਸਤਰੀ ਕਦੇ ਸੁਖੀ ਨਹੀਂ ਵੱਸ ਸਕਦੀ, ਕਦੇ ਸੁਖ ਸ਼ਾਂਤੀ ਨਹੀਂ ਮਾਣ ਸਕਦੀ। ਗੁਰ ਕੈ ਪਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ। ਗੁਰੂ ਕਾ ਪਾਣਾ, ਗੁਰੂ ਦੀ ਮਰਜ਼ੀ ਤੇ ਗੁਰੂ ਦੀ ਮਰਜ਼ੀ ਵਾਹਿਗੁਰੂ ਦੀ ਮਰਜ਼ੀ ਹੁੰਦੀ ਹੈ। ਗੁਰੂ ਦੀ ਮਰਜ਼ੀ, ਗੁਰੂ ਦੇ ਹੁਕਮਾਂ ਵਿਚ ਜੋ ਜ਼ਿੰਦਗੀ ਗੁਜ਼ਾਰਦਾ ਹੈ, ਜੋ ਚੱਲੈ, ਜੋ ਜ਼ਿੰਦਗੀ ਗੁਜ਼ਾਰਦਾ, ਸਭ ਦੁੱਖ ਨਿਵਾਰਨ ਹਾਰ। ਪਰਮਾਤਮਾ ਉਹਦੇ ਸਾਰੇ ਦੁੱਖ ਦੂਰ ਕਰਦਾ ਹੈ। ਗੁਰੂ ਉਹਦੇ ਦੁੱਖ ਨਿਵਾਰਨ ਹਾਰ ਬਣਦਾ, ਗੁਰੂ ਉਸਦਾ ਦੁੱਖ ਨਿਵਾਰਨ ਹਾਰ ਬਣਦਾ, ਗੁਰੂ ਉਸਦੇ ਦੁੱਖ ਦੂਰ ਕਰਦਾ। ਲਿਖਿਆ ਮੇਟ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ। ਪਰ ਭਾਈ ਸਮਝਾ ਰਹੇ ਨੇ ਸਤਿਗੁਰੂ, ਕਰੂਪ ਕੁਲੱਖਣ ਕੁੜਿਆਰ ਦੇ ਹੱਥ ਵਿਚ ਵੀ ਕੁਛ ਨਹੀਂ, ਉਹ ਸੰਸਕਾਰਾਂ ਕਰਕੇ ਬੱਝੀ ਹੋਈ ਹੈ, ਜੋ ਕਰਤਾਰ ਨੇ ਭਾਗ ਲਿਖ ਦਿੱਤੇ ਉਸ ਅਨੁਸਾਰ ਉਹ ਕਰਮ ਕਰ ਰਹੀ ਹੈ, ਉਹਦੇ ਅਖਤਿਆਰ ਵੀ ਕੁਛ ਨਹੀਂ। ਉਹ ਕਰੂਪ ਤੇ ਕੁਲੱਖਣੀ ਇਸੇ ਕਰਕੇ ਹੈ ਕਿਉਂਕਿ ਪ੍ਰਭੂ ਦਾ ਪਾਣਾ ਉਸ ਲਈ ਇਹ ਹੋਈ, ਉਹਨੇ ਪਿਛਲੇ ਸੰਸਕਾਰ ਐਸੇ ਪਕਾ ਲਏ ਨੇ ਜਿਸ ਕਰਕੇ ਉਹ ਕਰੂਪ ਤੇ ਕੁਲੱਖਣੀ ਹੈ। ਮਾਲਕ ਦੀ ਮਰਜ਼ੀ ਉਸ ਲਈ ਇਹ ਹੋਈ ਹੈ। ਮਨ ਤਨ ਸੌਂਪੈ ਕੰਤ ਕਉ ਸ਼ਬਦ ਧਰੇ ਪਿਆਰ। ਸੁਲੱਖਣੀ ਕੌਣ ਹੁੰਦੀ ਹੈ? ਇਹ ਤੇ ਕੁਲੱਖਣੀ ਦੇ ਲੱਛਣ ਦੱਸੇ ਨਾ, ਤੇ ਸੁਲੱਖਣੀ ਕੌਣ ਹੁੰਦੀ ਹੈ? ਮਨ ਤਨ ਸੌਂਪੈ ਕੰਤ ਕਉ, ਉਹ ਤੇ ਆਪਣਾ ਤਨ ਮਨ ਪ੍ਰਭੂ ਪਤੀ ਦੇ ਹਵਾਲੇ ਕਰ ਦਿੰਦੀ। ਮਨ ਤਨ ਸੌਂਪੈ ਕੰਤ ਕਉ ਸ਼ਬਦ ਧਰੇ ਪਿਆਰ, ਔਰ ਗੁਰੂ ਦੇ ਸ਼ਬਦ ਨਾਲ ਪਿਆਰ ਪਾਉਂਦੀ ਏ। ਇਹ ਹੁੰਦੇ ਨੇ ਸੁਲੱਖਣੀ ਦੇ ਲੱਛਣ। ਬਿਨ ਨਾਵੇਂ ਕਿਨੇ ਨਾ ਪਾਈਆ, ਬਿਨ ਨਾਵੇਂ ਕਿਨੇ ਨਾ ਪਾਇਆ, ਦੇਖੋ ਰਿਦੈ ਵਿਚਾਰ। ਭਾਈ ਤੁਸੀਂ ਆਪਣੇ ਹਿਰਦੇ ਵਿਚ ਬੇਸ਼ੱਕ ਇਹ ਗੱਲ ਵਿਚਾਰ ਕੇ ਵੇਖ ਲਓ, ਬਿਨ ਨਾਵੇਂ ਕਿਨੇ ਨਾ ਪਾਇਆ, ਬਿਨਾਂ ਬੰਦਗੀ ਦੇ, ਬਿਨਾਂ ਨਾਮ ਦੀ ਕਮਾਈ ਦੇ ਕਿਸੇ ਨੇ ਪ੍ਰਭੂ ਪਤੀ ਨੂੰ ਨਹੀਂ ਪਾਇਆ, ਕਿਸੇ ਨੇ ਪਰਮੇਸ਼ਰ ਪਤੀ ਨੂੰ ਪਾਇਆ ਨਹੀਂ। ਇਹ ਗੱਲ ਤੁਸੀਂ ਆਪਣੇ ਹਿਰਦੇ ਚ ਵਿਚਾਰ ਕੇ ਬੇਸ਼ੱਕ ਵੇਖ ਲਓ। ਨਾਨਕ ਸਾ ਸੁਆਲਿਓ ਸੁਲੱਖਣੀ ਜੇ ਰਾਵੀ ਸਿਰਜਣ ਹਾਰ। ਜੇ ਰਾਵੀ ਸਿਰਜਣ ਹਾਰ, ਰਾਵੀ ਤੋਂ ਭਾਵ ਮਾਣਿਆ, ਪਿਆਰ ਕੀਤਾ। ਜੇ ਤਾਂ ਸਿਰਜਣਹਾਰ ਪ੍ਰਭੂ ਨੇ ਮਨੁੱਖ ਦੇ ਜੀਵ ਦੇ ਹਿਰਦੇ ਨੂੰ ਮਾਣ ਲਿਆ, ਪਿਆਰ ਕੀਤਾ, ਮਾਣ ਲਿਆ, ਤਾਂ ਮੰਨ ਲਓ ਕਿ ਉਹ ਜੀਵ ਸੁਆਲਿਓ ਤੇ ਸੁਲੱਖਣੀ ਹੈ। ਸੁਆਲਿਓ ਦਾ ਮਤਲਬ ਹੁੰਦੀ ਆ ਸਲਾਹਣ ਯੋਗ, ਸੁਆਲਿਓ ਹੁੰਦਾ ਸਲਾਹਣ ਯੋਗ। ਉਹ ਜੋ ਐਸਾ ਜੋ ਜੀਵ ਹੈ, ਐਸੀ ਜੀਵ ਇਸਤਰੀ ਹੈ, ਉਹ ਸਲਾਹਣ ਯੋਗ ਹੈ। ਸੁਲੱਖਣੀ ਹੈ, ਉਹ ਸੋਹਣੇ ਲੱਛਣਾਂ ਵਾਲੀ ਹੈ। ਤੋ ਭਾਈ ਸਲਾਹਣ ਯੋਗ ਤੇ ਸੋਹਣੇ ਲੱਛਣਾਂ ਵਾਲੀ ਤਾਂ ਉਹੀ ਜੀਵ ਇਸਤਰੀ ਮੰਨੀ ਜਾਂਦੀ ਹੈ ਜਿਸ ਨੂੰ ਸਿਰਜਣਹਾਰ ਪ੍ਰਭੂ ਨੇ ਜਿਸਦੇ ਹਿਰਦੇ ਨੂੰ ਮਾਣ ਲਿਆ, ਜਿਸਦੇ ਹਿਰਦੇ ਨੂੰ ਭਾਗ ਲਾਏ, ਉਹੀ ਸੋਹਣੀ ਹੈ, ਉਹੀ ਸੁਲੱਖਣੀ ਹੈ। ਇਹ ਸੀ ਪਹਿਲਾ ਸ਼ਲੋਕ ਤੀਸਰੀ ਪਾਤਸ਼ਾਹੀ ਦਾ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ। ਇਸ ਤੋਂ ਅਗਲਾ ਸ਼ਲੋਕ ਸਰਵਣ ਕਰੋ, ਇਹ ਵੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੀ ਹੈ। ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਮਾਇਆ ਮੋਹ ਹੀ ਸਤਿਗੁਰੂ ਸਮਝਾ ਰਹੇ ਨੇ ਕਿ ਜੀਵ ਲਈ ਕੁੱਪ ਹਨੇਰਾ ਹੈ, ਜੀਵ ਲਈ। ਹਾਂਜੀ, ਮਾਇਆ ਮੋਹ ਗੁਬਾਰ ਹੈ, ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਇੰਦੇ, ਡੁੱਬੇ ਹਰੀਨਾਮ ਵਿਸਾਰ। ਪਲਕੇ ਉੱਠ ਬਹੁ ਕਰਮ ਕਮਾਵੈ, ਦੂਜੇ ਪਾਏ ਪਿਆਰ। ਸਤਿਗੁਰ ਸੇਵੈ ਆਪਣਾ, ਪਾਉਜਲ ਉਤਰੈ ਪਾਰ। ਨਾਨਕ ਗੁਰਮੁਖੀ ਸੱਚ ਸਮਾਵੈ, ਸੱਚ ਨਾਮ ਉਰਧਾਰ। ਆਖਦੇ ਨੇ ਸਤਿਗੁਰੂ, ਮਾਇਆ ਮੋਹ ਗੁਬਾਰ ਹੈ, ਮਾਇਆ ਦਾ ਜੋ ਮੋਹ ਹੈ, ਇਹੀ ਜੀਵ ਲਈ ਕੁੱਪ ਹਨੇਰਾ ਹੈ। ਮਾਇਆ ਦੇ ਮੋਹ ਨੇ, ਮਾਇਆ ਦੇ ਮੋਹ ਨੂੰ ਸਤਿਗੁਰਾਂ ਨੇ ਕੁੱਪ ਹਨੇਰਾ ਆਖਿਆ। ਮਾਇਆ ਦਾ ਮੋਹ ਹੀ ਇਨਸਾਨ ਲਈ ਕੁੱਪ ਹਨੇਰਾ ਹੈ। ਤਿਸ ਦਾ ਨਾ ਦਿਸ ਹੈ ਉਰਵਾਰ ਨਾ ਪਾਰ, ਭਾਵ ਇਸ ਮੋਹ ਦਾ, ਇਸ ਹਨੇਰੇ ਦਾ, ਇਸ ਮੋਹ ਦਾ, ਇਸ ਮਾਇਆ ਦੇ ਮੋਹ ਦਾ ਉਰਲਾ ਪਾਰਲਾ ਕੰਡਾ ਨਹੀਂ ਦਿਸਦਾ, ਬੰਨਾ ਨਹੀਂ ਦਿਸਦਾ। ਹੁਣ ਮਾਇਆ ਦੇ ਮੋਹ ਦਾ ਉਰਲਾ ਪਾਰਲਾ ਕੰਡਾ ਨਹੀਂ ਦਿਸਦਾ ਭਾਵ ਕੀ ਹੈ? ਇਸ ਹਨੇਰੇ ਦਾ ਉਰਲਾ ਪਾਰਲਾ ਕੰਡਾ ਨਹੀਂ ਦਿਸਦਾ ਪਾਵਰ ਇਸ ਦਾ ਕੀ ਹੈ? ਕਿ ਮੋਹ, ਮਾਇਆ ਦੇ ਮੋਹ ਦਾ ਤਾਂ ਕੋਈ ਅੰਤ ਨਹੀਂ, ਕਿਨਾਰਾ ਕੋਈ ਹੈ ਨਹੀਂ। ਜਿੰਨਾ ਮਿਲ ਜਾਏ ਬੰਦਾ ਤਰਾਪਦਾ ਥੋੜੋ ਹੈ, ਰੱਜਦਾ ਥੋੜੋ ਹੈ, ਤ੍ਰਿਪ ਥੋੜੋ ਹੁੰਦਾ ਹੈ। ਮੋਹ ਉਨਾ ਵਧਦਾ ਜਾਂਦਾ, ਮਾਇਆ ਦਾ ਮੋਹ ਵਧਦਾ ਤੁਰਿਆ ਜਾਂਦਾ। ਅੱਜ ਲੱਖ ਦੀ ਆਸ ਬਣਾਈ ਬੈਠਾ, ਲੱਖ ਇਕੱਠਾ ਹੋ ਗਿਆ, ਇਹ ਮੋਹ ਐਸਾ ਹੈ ਕਿ ਦੋ ਲੱਖ ਦੀਆਂ ਉਮੀਦਾਂ ਲਾ ਲੈਂਦਾ, ਦੋ ਲੱਖ ਤੇ ਪਹੁੰਚਦਾ, ਫਿਰ ਚਾਰ ਲੱਖ ਦੀਆਂ ਉਮੀਦਾਂ ਹੋ ਜਾਂਦੀਆਂ ਨੇ। ਇਸ ਤਰ੍ਹਾਂ ਮੋਹ ਦਾ, ਮਾਇਆ ਦੇ ਮੋਹ ਦਾ ਤਾਂ ਹੱਦ ਬੰਨਾ ਹੈ ਹੀ ਨਹੀਂ, ਕੋਈ ਹੱਦ ਬੰਨਾ ਨਹੀਂ ਇਹਦਾ, ਕੋਈ ਐਂਡ ਨਹੀਂ। ਹਜੇ ਸਮੁੰਦਰ ਹੈ, ਕਿਨਾਰੇ ਬੱਜੇ ਨੇ, ਫਿਰ ਵੀ ਪਤਾ ਇੰਨੇ ਮੀਲ ਬਾਅਦ ਕੰਡਾ ਆ ਜਾਣਾ। ਮਾਇਆ ਬਹੁਤ ਹੈ, ਐਸਾ ਸਮੁੰਦਰ ਹੈ ਜਿਸ ਦਾ ਕੰਡਾ ਕੋਈ ਹੈ, ਜਿਸ ਦਾ ਕਿਨਾਰਾ ਕੋਈ ਹੈ ਹੀ ਨਹੀਂ, ਇਹ ਤੇ ਵੱਧਾ ਤੁਰਿਆ ਜਾਂਦਾ। ਇਹ ਭਾਵ ਹੈ ਤਿਸ ਦਾ ਦਿਸੈ ਉਰਵਾਰ ਨਾ ਪਾਰ। ਇਹਦਾ ਉਰਲਾ ਜਾਂ ਪਾਰਲਾ ਕੰਡਾ ਦਿਸਦਾ ਨਹੀਂ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏਂਦੇ, ਇਸ ਮਾਇਆ ਦੇ ਮੋਹ ਵਿਚ ਫਸ ਕੇ ਮਨਮੁਖ ਅਗਿਆਨੀ ਬੰਦੇ ਵੱਡਾ ਦੁੱਖ ਸਹੇੜ ਲੈਂਦੇ ਨੇ। ਇਸੇ ਮਾਇਆ ਦੇ ਮੋਹ ਵਿਚ ਪੈ ਕੇ ਮਨਮੁਖ ਇਨਸਾਨ, ਅਗਿਆਨੀ ਇਨਸਾਨ, ਬੇਸਮਝ ਇਨਸਾਨ ਆਪਣੇ ਲਈ ਬੜਾ ਦੁੱਖ ਖੜਾ ਕਰ ਲੈਂਦੇ ਨੇ। ਡੁੱਬੇ ਹਰੀਨਾਮ ਵਿਸਾਰ, ਨਾਮ ਵਿਸਾਰਨ ਖਾਤਰ ਮਾਇਆ ਮੋਹ ਦੇ ਦੁੱਖਾਂ ਵਿਚ ਗੋਤੇ ਖਾਂਦੇ, ਨਾਮ ਭੁਲਾ ਦੇਣ ਕਰਕੇ ਮਾਇਆ ਮੋਹ ਦੇ ਮਾਇਆ ਮੋਹ ਦੇ ਜੋ ਪੈਦਾ ਕੀਤੇ ਨੇ ਦੁੱਖ, ਉਹਨਾਂ ਦੁੱਖਾਂ ਵਿਚ ਗੋਤੇ ਖਾਂਦੇ ਨੇ ਪਏ। ਨਾਨਕ ਗੁਰੂ ਕੀ ਸੱਚ ਸਮਾਵੈ ਸੱਚ ਨਾਮ ਉਰਧਾਰ। ਗੁਰਮੁਖੀ ਗੁਰੂ ਦੇ ਜੇ ਲੜ ਲੱਗਣ, ਗੁਰੂ ਦੀ ਸਿੱਖਿਆ ਕਮਾਉਣ, ਪਲਕੇ ਉੱਠਬੋ ਕਰਮ ਕਮਾਵੈ ਦੂਜੇ ਪਾਏ ਪਿਆਰ। ਪਲਕੇ ਅਗਲੇ ਦਿਨ ਹਰ ਰੋਜ਼, ਪਲਕੇ ਉੱਠ ਹਰ ਨਵੇਂ ਦਿਨ ਉੱਠ ਕੇ, ਹਰ ਸਜਰੇ ਦਿਹਾੜੇ ਉੱਠ ਕੇ, ਬਹੁ ਕਰਮ ਕਮਾਵੈ, ਕਰਮ ਕਾਂਡ ਤਾਂ ਕਰ ਲੈਂਦੇ ਨੇ, ਹਰ ਸਜਰੇ ਦਿਨ ਉੱਠ ਕੇ ਨਵੇਂ ਨਵੇਂ ਕਰਮ ਕਾਂਡ ਤਾਂ ਕਰ ਲੈਂਦੇ ਨੇ। ਦੂਜਾ ਪਾਏ ਪਿਆਰ, ਨਾਮ ਨਹੀਂ ਜਪਦੇ, ਪਿਆਰ ਸੰਸਾਰ ਨਾਲ ਹੀ ਰਹਿੰਦਾ, ਪਦਾਰਥਾਂ ਵਿਚ ਹੀ ਰਹਿੰਦਾ, ਪਰਮਾਤਮਾ ਤੋਂ ਛੁੱਟ ਦੂਜੇ ਪਾਸੇ ਹੀ ਪਿਆਰ ਲੱਗਾ ਰਹਿੰਦਾ। ਪਿਆਰ ਤਾਂ ਸੰਸਾਰ ਨਾਲ, ਸੰਸਾਰ ਦੇ ਪਦਾਰਥਾਂ ਵਿਚ ਹੀ ਰਹਿੰਦਾ। ਸਤਿਗੁਰ ਸੇਵੈ ਆਪਣਾ ਪੌਜਲ ਉਤਰੈ ਭਾਰ। ਪਰ ਜਿਹੜੇ ਸਤਿਗੁਰੂ ਦੀ ਸੇਵਾ ਬਜਾਉਂਦੇ ਨੇ, ਭਾਵ ਗੁਰੂ ਦੇ, ਸਤਿਗੁਰੂ ਦੀ ਸੇਵਾ ਹੁੰਦੀ ਹੈ ਗੁਰੂ ਦੇ ਲੜ ਲੱਗ ਕੇ ਬੰਦਗੀ ਕਰਨੀ। ਜਿਹੜੇ ਗੁਰੂ ਵਾਲੇ ਬਣ ਕੇ ਤੇ ਬੰਦਗੀ ਕਰਦੇ ਨੇ, ਇਸ ਤਰ੍ਹਾਂ ਆਪਣੇ ਸਤਿਗੁਰੂ ਦੀ ਸੇਵਾ ਬਜਾਉਂਦੇ ਨੇ, ਪੌਜਲ ਉਤਰੈ ਪਾਰ। ਪੌਜਲ ਆਖਿਆ ਸੰਸਾਰ ਸਾਗਰ ਨੂੰ, ਉਹ ਪੌਜਲ ਨੂੰ, ਉਹ ਸੰਸਾਰ ਸਾਗਰ ਨੂੰ ਪਾਰ ਕਰ ਜਾਂਦੇ ਨੇ, ਉਹ ਪਾਰ ਉਤਰਦੇ ਨੇ ਸਹੀ ਸਲਾਮਤ। ਨਾਨਕ ਗੁਰਮੁਖੀ ਸੱਚ ਸਮਾਵੈ ਸੱਚ ਨਾਮ ਉਰਧਾਰ। ਨਾਨਕ ਗੁਰਮੁਖੀ ਸੱਚ ਸਮਾਵੈ ਸੱਚ ਨਾਮ ਉਰਧਾਰ। ਗੁਰੂ ਦੇ ਲੜ ਲੱਗਣ ਵਾਲੇ, ਗੁਰੂ ਦੀ ਸਿੱਖਿਆ ਕਮਾਉਣ ਵਾਲੇ, ਸੱਚ ਸਮਾਵੈ, ਸੱਚ ਆਖਿਆ ਪਰਮੇਸ਼ਰ ਨੂੰ, ਸੱਚ ਸਮਾਵੈ ਪਰਮੇਸ਼ਰ ਵਿਚ ਲਿਵ ਲਾਉਂਦੇ ਨੇ, ਸੁਰਤ ਜੋੜਦੇ ਨੇ। ਨਾਨਕ ਗੁਰਮੁਖੀ ਸੱਚ ਸਮਾਵੈ, ਗੁਰਮੁਖ ਬੰਦੇ ਗੁਰੂ ਦੇ ਲੜ ਲੱਗ ਕੇ, ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਨੇ। ਸੱਚ ਨਾਮ ਉਰਧਾਰ, ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾਈ ਰੱਖਦੇ ਨੇ। ਬਈ ਜਿਹੜੇ ਗੁਰਮੁਖ ਨੇ, ਉਹ ਤੇ ਪਰਮੇਸ਼ਰ ਦਾ ਨਾਮ ਹਿਰਦੇ ਚ ਵਸਾ ਕੇ, ਗੁਰੂ ਦੇ ਲੜ ਲੱਗ ਕੇ ਸਦਾ ਸੁਰਤ ਪ੍ਰਭੂ ਵਿਚ ਰੱਖਦੇ ਨੇ। ਐਸੀ ਗੱਲ ਆਖੀ। ਇਹ ਸੰਦੋਸ਼ ਸ਼ਲੋਕ ਤੇ ਹੁਣ ਜੋ ਪੌੜੀ ਹੈ ਉਹ ਸਰਵਣ ਕਰੀਏ। ਨਾਲ ਲੱਗਦੀ ਪੌੜੀ ਹੈ, ਹਰੀ ਜਲ ਥਲ ਮਹੀਅਲ ਭਰਪੁਰ, ਹਰੀ ਜਲ ਥਲ ਮਹੀਅਲ ਭਰਪੁਰ ਹੈ ਦੂਜਾ ਨਾਹੀ ਭਰਪੂਰ, ਹਰੀ ਜਲ ਥਲ ਮਈਅਲ ਭਰਪੂਰ ਦੂਜਾ ਨਾਹੇ ਕੋਏ, ਹਰੀ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਡੋਏ, ਸਚਿਆਰਾਂ ਦੇ ਵਡਿਆਈ ਹਰੀ ਧਰਮ ਨਿਆਉ ਕੀ ਓਏ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ, ਜੈਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ। ਪਰਮੇਸ਼ਰ ਦੇ ਇਨਸਾਫ ਦੀ ਗੱਲ ਹੋ ਰਹੀ ਹੈ, ਨਿਆਂ ਦੀ ਗੱਲ ਹੋ ਰਹੀ ਹੈ, ਇਨਸਾਫ ਦੀ ਗੱਲ ਹੋ ਰਹੀ ਹੈ। ਕਿਵੇਂ ਸਾਡੇ ਕਰਮਾਂ ਦਾ ਇਨਸਾਫ ਕਰਦਾ ਹੈ, ਸਮਝਾ ਰਹੇ ਨੇ ਕਿ ਉੱਥੇ ਬੇਇਨਸਾਫੀ ਨਹੀਂ ਹੁੰਦੀ, ਮਾਲਕ ਦੇ ਹੱਥੋਂ ਕੋਈ ਬੇਇਨਸਾਫੀ ਨਹੀਂ ਹੁੰਦੀ, ਇਨਸਾਫ ਹੁੰਦਾ ਹੈ। ਇਸ ਬਾਰੇ ਪੌੜੀ ਹੈ, ਹਰੀ ਜਲ ਥਲ ਮਈਅਲ ਭਰਪੂਰ। ਪਰਮੇਸ਼ਰ ਹੈ ਪਾਣੀ ਵਿਚ, ਧਰਤੀ ਤੇ, ਆਕਾਸ਼ ਵਿਚ, ਹਰ ਜਗ੍ਹਾ ਭਰਪੂਰ ਵਸਿਆ ਹੋਇਆ, ਪੂਰੀ ਤਰ੍ਹਾਂ ਮੌਜੂਦ ਹੈ। ਪਰਮੇਸ਼ਰੀ ਜੋਤ ਹਰ ਜਗ੍ਹਾ ਮੌਜੂਦ ਹੈ, ਉਹ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ, ਪਾਣੀ ਵਿਚ ਵੀ ਮੌਜੂਦ ਹੈ, ਧਰਤੀ ਤੇ ਵੀ ਮੌਜੂਦ ਹੈ, ਧਰਤੀ ਤੇ ਤਾਂ ਹੈ ਹੀ, ਆਕਾਸ਼ ਵਿਚ ਵੀ ਉਹ ਮੌਜੂਦ ਹੈ, ਹਰ ਜਗ੍ਹਾ ਭਰਪੂਰ ਵਸਿਆ ਹੋਇਆ। ਦੂਜਾ ਨਾ ਹੀ ਕੋਈ, ਹੋਰ ਕੋਈ ਐਸੀ ਹਸਤੀ ਨਹੀਂ ਜੋ ਉਸ ਵਾਂਗੂ ਹਰ ਜਗ੍ਹਾ ਭਰਪੂਰ ਵਸੀ ਹੋਵੇ। ਹੀ ਇਜ਼ ਦ ਓਨਲੀ ਵਨ ਓਮਨੀ ਪ੍ਰੈਜੈਂਟ। ਹਰੀ ਆਪ ਬਹਿ ਕਰੇ ਨਿਆਉ, ਕੁੜਿਆਰ ਸਭ ਮਾਰ ਕਢੋਏ। ਹੁਣ ਸਭ ਤੋਂ ਪਹਿਲਾਂ ਆ ਅਗਲੀ ਪੰਕਤੀ ਸਮਝਾਵਾਂ, ਇਸ ਤੋਂ ਪਹਿਲਾਂ ਪਿਛਲੀ ਪੰਕਤੀ ਵੱਲ ਫਿਰ ਧਿਆਨ ਦਿਵਾਵਾਂ। ਜਦੋਂ ਸਤਿਗੁਰੂ ਆਖ ਰਹੇ ਨੇ ਕਿ ਹਰੀ ਜਲਥਲ ਮਈਲ ਭਰਪੂਰ, ਭਾਵ ਕੀ ਹੈ, ਕਿਉਂ ਮੌਜੂਦਗੀ ਦੱਸ ਰਹੇ ਨੇ, ਕਿਉਂ ਇਸ ਤੇ ਜ਼ੋਰ ਦੇ ਰਹੇ ਨੇ ਕਿ ਹਰ ਜਗ੍ਹਾ ਪਰਮਾਤਮਾ ਮੌਜੂਦ ਹੈ। ਖਿਆਲ ਰੱਖੋ, ਸਾਰੀ ਪੌੜੀ ਇਨਸਾਫ ਬਾਰੇ ਹੈ ਕਿ ਪ੍ਰਭੂ ਦੇ ਹੱਥੋਂ ਇਨਸਾਫ ਹੁੰਦਾ। ਮੈਂ ਤੁਹਾਡਾ ਧਿਆਨ ਦਿਵਾਵਾਂ ਪਹਿਲਾਂ ਦੁਨਿਆਵੀ ਇਨਸਾਫ ਬਾਰੇ। ਕੋਈ ਗੁਨਾਹ ਕਰਦਾ ਹੈ, ਹੁਣ ਕਰਦਾ ਕੀਤਾ ਹੈ ਜਾਂ ਨਾ ਕੀਤਾ ਹੈ, ਇਹ ਤੇ ਕਚਹਿਰੀ ਵਿਚ ਜੋ ਜੱਜ ਹੈ ਉਹ ਡਿਸਾਈਡ ਕਰਦਾ ਕਿ ਗੁਨਾਹਗਾਰ ਹੈ ਜਾਂ ਨਹੀਂ। ਜੇ ਗੁਨਾਹਗਾਰ ਸਾਬਤ ਹੋਵੇ ਫਿਰ ਉਸਨੂੰ ਸਜ਼ਾ ਦਿੰਦਾ। ਤੇ ਹੁਣ ਆਪ ਜੱਜ ਤੇ ਹਰ ਜਗ੍ਹਾ ਮੌਜੂਦ ਨਹੀਂ, ਉਹਦੀ ਜੱਜਮੈਂਟ ਬੇਸਡ ਆ ਗਵਾਹੀ ਤੇ। ਜੇ ਉਹਦੀ ਗਵਾਹੀ ਜੱਜ ਅੱਗੇ, ਮੈਜਿਸਟ੍ਰੇਟ ਅੱਗੇ ਲੋਕ ਪੇਸ਼ ਕਰਦੇ ਨੇ, ਗਵਾਹ ਪੇਸ਼ ਕਰਦੇ ਨੇ, ਜੱਜ ਦੀ ਜੋ ਜੱਜਮੈਂਟ ਹੈ ਉਸ ਗਵਾਹੀ ਤੇ ਬੇਸਡ ਹੁੰਦੀ ਹੈ। ਹੁਣ ਗਵਾਹ ਕਈ ਵਾਰੀ ਝੂਠੇ ਵੀ ਹੋ ਸਕਦੇ ਨੇ, ਗਵਾਹ ਇਨਫਲੂਐਂਸਡ ਵੀ ਹੋ ਸਕਦੇ ਨੇ, ਪੈਸੇ ਦੇ ਕੇ ਵੀ ਕਈ ਗਵਾਹੀ ਦਵਾ ਦਿੰਦੇ ਨੇ, ਗਵਾਹੀ ਝੂਠੀ ਹੋ ਸਕਦੀ ਹੈ ਇਸ ਤਰ੍ਹਾਂ। ਤੇ ਜੇ ਜੱਜ ਦੇ ਫੈਸਲੇ ਗਵਾਹੀ ਤੇ ਬੇਸ ਨੇ ਤੇ ਜੱਜਮੈਂਟ ਵੀ ਫਿਰ ਗਲਤ ਹੋ ਸਕਦੀ ਹੈ। ਪਰ ਸਤਿਗੁਰੂ ਇੱਥੇ ਸਮਝਾ ਰਹੇ ਨੇ ਕਿ ਸਾਨੂੰ ਜੱਜ ਕਰਨ ਵਾਲਾ ਪਰਮਾਤਮਾ ਕਿਸੇ ਦੀ ਗਵਾਹੀ ਤੇ ਡਿਪੈਂਡ ਨਹੀਂ ਕਰਦਾ, ਉਹ ਤਾਂ ਆਪ ਹਰ ਥਾਂ ਮੌਜੂਦ ਹੈ, ਸਾਡੇ ਕਰਮ ਵੇਖ ਰਿਹਾ ਹੈ, ਸਾਡਾ ਹਰ ਕਰਮ ਉਹਦੀ ਨਿਗਾਹ ਵਿਚ ਹੈ। ਕਿਤੇ ਲੁਕ ਕੇ ਅਸੀਂ ਉਸ ਤੋਂ ਕੋਈ ਕਰਮ ਕਰ ਨਹੀਂ ਸਕਦੇ, ਉਹ ਆਪ ਗਵਾਹ ਹੈ ਤੇ ਗਵਾਹ ਉਹ ਸਾਡੇ ਅੰਦਰ ਮੌਜੂਦ ਹੈ, ਉਹ ਤਾਂ ਹਰ ਜਗ੍ਹਾ ਮੌਜੂਦ ਹੈ। ਆਹ ਗੱਲ ਸਮਝਾ ਰਹੇ ਨੇ। ਜੋ ਪਹਿਲੀ ਪੰਕਤੀ ਐਵੇਂ ਨਹੀਂ ਲਿਖ ਦਿੱਤੀ, ਮੈਂ ਭਾਵ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਉਸ ਪੰਕਤੀ ਦਾ ਭਾਵ ਮੂਲ ਕੀ ਹੈ। ਉਹ ਗਵਾਹ ਤਾਂ ਹਰ ਜਗ੍ਹਾ ਮੌਜੂਦ ਹੈ, ਸਾਡੇ ਵਿਚ ਹੀ ਮੌਜੂਦ ਹੈ, ਉਸ ਤੋਂ ਲੁਕ ਕੇ ਕਿਵੇਂ ਕਰਮ ਕਮਾਵਾਂਗੇ, ਉਹਦਾ ਇਨਸਾਫ ਕਿਵੇਂ ਗਲਤ ਹੋ ਸਕਦਾ। ਜਦੋਂ ਤੱਕਣ ਵਾਲਾ ਉਹ ਆਪ ਬੈਠਾ ਹੈ, ਗੁਨਾਹ ਉਹ ਆਪ ਦੇਖ ਰਿਹਾ ਹੈ, ਤੇ ਫਿਰ ਉਹਦਾ ਇਨਸਾਫ ਕਿਵੇਂ ਗਲਤ ਹੋ ਸਕਦਾ? ਇਹ ਤਾਂ ਉਹ ਬੇਇਨਸਾਫੀ ਕਰ ਹੀ ਨਹੀਂ ਸਕਦਾ। ਕਹਿੰਦੇ ਨੇ ਹਰੀ ਆਪ ਬੈ ਕਰੇ ਨਿਆਉ, ਸਾਡੇ ਕਰਮਾਂ ਦੇ ਇਨਸਾਫ ਤੇ ਉਹ ਖੁਦ ਕਰਦਾ, ਕਿਸੇ ਤੋਂ ਕਰਵਾਉਂਦਾ ਵੀ ਨਹੀਂ, ਕਿਸੇ ਦੇ ਹੱਥ ਵੀ ਨਹੀਂ ਰੱਖੇ ਕਿ ਜੱਜ ਵੀ ਵੱਡੀ ਲੈ ਕੇ ਕੋਈ ਕਿਸੇ ਦੇ ਹੱਕ ਵਿਚ ਫੈਸਲਾ ਕਰ ਦੇਵੇ। ਉਹਨੇ ਤਾਂ ਫੈਸਲੇ ਵੀ ਆਪਣੇ ਹੱਥ ਵਿਚ ਰੱਖੇ ਨੇ। ਦੇਸ਼ ਚ ਚਲੇ ਜਾਓ, ਜੱਜਾਂ ਤੱਕ, ਮਜਿਸਟਰਾਂ ਤੱਕ ਵੱਡੀ ਚਲੇ ਜਾਂਦੀ ਹੈ, ਫੈਸਲੇ ਗਲਤ ਹੋ ਜਾਂਦੇ ਨੇ, ਬੇਹੱਕਿਆਂ ਨੂੰ ਹੱਕ ਮਿਲ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਹਰੀ ਆਪ ਬਹਿ ਕਰੇ ਨਿਆਉ, ਉਹ ਤੇ ਇਨਸਾਫ ਖੁਦ ਆਪ ਬੈਠ ਕੇ ਕਰਦਾ, ਉਥੇ ਤੁਹਾਡੀ ਵੱਡੀ ਕੀ ਚੱਲਣੀ ਹੈ, ਸਿਫਾਰਿਸ਼ ਕਿਵੇਂ ਚੱਲੇਗੀ? ਕੁੜਿਆਰ ਸਭ ਮਾਰ ਕਢੋਏ। ਕੁੜਿਆਰ ਤੋਂ ਭਾਵ ਕੁਕਰਮੀ, ਮਾੜੇ ਕਰਮਾਂ ਵਾਲੇ। ਮੰਦ ਕਰਮੀਆਂ ਨੂੰ, ਕੁਕਰਮੀਆਂ ਨੂੰ ਮਾਰ ਕਢੋਏ। ਮਾਰ ਤੋਂ ਭਾਵ ਹੈ, ਮਾਰ ਕੇ ਦਾ ਭਾਵ ਹੈ ਕਰਮਾਂ ਦੀ ਸਜ਼ਾ ਦੇ ਕੇ। ਕਢੋਏ ਦੂਰੀ, ਦੂਰੀ ਬਖਸ਼ਦਾ, ਦੂਰ ਰੱਖਦਾ ਆਪਣੇ ਤੋਂ, ਆਪਣੇ ਨਾਲ ਨਹੀਂ ਮਿਲਦਾ। ਮਾਰ ਕਢੋਏ, ਮਾਰ ਦੂਰ ਕੱਢਣਾ, ਆਪਣੇ ਤੋਂ ਪਰੇ ਰੱਖਣਾ, ਆਪਣੇ ਨਾਲ ਨਹੀਂ ਮਿਲਦਾ। ਕਰਮਾਂ ਦੀ ਸਜ਼ਾ ਦੇ ਕੇ ਐਸੇ ਜੀਵ ਨੂੰ ਆਪਣੇ ਨਾਲ ਨਹੀਂ ਮਿਲਦਾ, ਉਹਨੂੰ ਦੂਰ ਰੱਖਦਾ, ਆਪਣੇ ਤੋਂ ਦੂਰ ਰੱਖਦਾ। ਭਾਈ ਕਰਮਾਂ ਦੀ ਮਾਰ ਪਵਾ ਕੇ ਵਿਛੋੜਾ ਦੇ ਹੀ ਰੱਖਦਾ ਆਪਣੇ ਤੋਂ, ਨੇੜਤਾ ਨਹੀਂ ਬਖਸ਼ਦਾ, ਵਿਛੋੜਾ ਦੇ ਹੀ ਰੱਖਦਾ। ਵਿਛੋੜਾ ਕੀ ਹੈ? ਜੂਨਾਂ ਦਾ ਵਿਛੋੜਾ, ਆਪਣੇ ਨਾਲ ਨਹੀਂ ਮਿਲਦਾ, ਜੂਨਾਂ ਦਾ ਵਿਛੋੜਾ ਦੇ ਹੀ ਰੱਖਦਾ। ਸਚਿਆਰਾਂ ਦੇ ਵਡਿਆਈ, ਪਰ ਜਿਹੜੇ ਸੱਚੇ ਸੁੱਚੇ ਹੁੰਦੇ ਨੇ, ਸੱਚ ਨਾਲ ਜੁੜੇ ਨੇ, ਨਾਮ ਨਾਲ ਜੁੜੇ ਨੇ, ਧਰਮ ਨਾਲ ਜੁੜੇ ਨੇ, ਉਹਨਾਂ ਨੂੰ ਇੱਜ਼ਤ ਬਖਸ਼ਦਾ ਹੈ। ਤੇ ਇੱਜ਼ਤ ਕੀ ਹੈ? ਪਰਮਾਤਮਾ ਵੱਲੋਂ ਇੱਜ਼ਤ ਕੀ ਹੈ? ਆਪਣੇ ਨਾਲ ਮਿਲਣਾ। ਜੇ ਕੁੜਿਆਰਾਂ ਨੂੰ ਜੂਨਾਂ ਚ ਰੱਖਦਾ ਹੈ, ਜੇ ਉਹਨਾਂ ਨੂੰ ਵਿਛੋੜੀ ਰੱਖਦਾ ਹੈ, ਤਾਂ ਫਿਰ ਸਚਿਆਰਾਂ ਨੂੰ ਉਹ ਮੇਲੀ ਰੱਖਦਾ, ਆਪਣੇ ਨਾਲ ਮਿਲਦਾ, ਇਹ ਇੱਜ਼ਤ ਬਖਸ਼ਦਾ। ਸਚਿਆਰਾਂ ਦੇ ਵਡਿਆਈ, ਸਚਿਆਰਾਂ ਨੂੰ ਆਪਣੇ ਮਿਲਾਪ ਦੀ, ਆਪਣੇ ਚਰਨਾਂ ਦੀ ਛੋਹ ਦੀ ਇੱਜ਼ਤ ਦਿੰਦਾ ਹੈ। ਹਰੀ ਧਰਮ ਨਿਆਂ ਕੀ ਹੋਈ? ਇਸ ਤਰ੍ਹਾਂ ਪਰਮੇਸ਼ਰ ਧਰਮ ਦਾ ਨਿਆਂ ਕਰਦਾ ਹੈ, ਬੇਇਨਸਾਫੀ ਨਹੀਂ ਕਰਦਾ। ਉਸਦੇ ਨਿਆਂ ਵਿੱਚ ਧਰਮ ਹੈ, ਬੇਇਨਸਾਫੀ ਨਹੀਂ। ਉਸਦੇ ਇਨਸਾਫ ਵਿੱਚ ਧਰਮ ਹੈ, ਅਧਰਮ ਨਹੀਂ। ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਾਖ ਲਿਓਈ। ਬਈ ਸਾਰੇ ਪਰਮੇਸ਼ਰ ਦੀ ਸਿਫਤ ਕਰੋ, ਜਿਸਨੇ ਆਪਣੇ ਭਗਤਾਂ ਦੀ, ਚਾਹੇ ਉਹ ਗਰੀਬ ਨੇ, ਚਾਹੇ ਬੇਸਹਾਰਾ ਨੇ, ਸਭਨਾਂ ਦੀ ਰੱਖਿਆ ਕੀਤੀ ਹੈ। ਜਿਹੜੇ ਉਹਦੇ ਲੜ ਲੱਗੇ ਉਹਨਾਂ ਦੀ ਰੱਖਿਆ ਕੀਤੀ ਹੈ, ਰਾਖ ਲਿਓਈ, ਰੱਖਿਆ ਕੀਤੀ ਹੈ, ਸਦਾ ਰੱਖਿਆ ਕੀਤੀ ਹੈ। ਭਾਈ ਸਾਰੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੋ, ਜਿਹੜੇ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦੇ ਨੇ, ਤੇ ਹੋਰ ਕਿਸੇ ਦਾ ਸਹਾਰਾ ਨਹੀਂ ਮੰਨਦੇ, ਪ੍ਰਭੂ ਦਾ ਸਹਾਰਾ ਮੰਨਦੇ ਨੇ, ਆਪਣੇ ਆਪ ਨੂੰ ਉਸ ਤੋਂ ਬਗੈਰ ਅਨਾਥ ਸਮਝਦੇ ਨੇ, ਉਹਨਾਂ ਦੀ ਰੱਖਿਆ ਪ੍ਰਭੂ ਨੇ ਸਦਾ ਆਪ ਕੀਤੀ ਹੈ। ਤੋ ਗਰੀਬਾਂ ਅਨਾਥਾਂ ਦੀ ਰੱਖਿਆ ਉਹਨੇ ਸਦਾ ਆਪ ਕੀਤੀ ਹੈ। ਜੈਕਾਰ ਕੀਓ ਧਰਮੀਆਂ ਕਾ, ਉਹਨੇ ਸਦਾ ਵਡਿਆਈ ਬਖਸ਼ੀ ਹੈ ਧਰਮੀਆਂ ਨੂੰ, ਬੰਦਗੀ ਵਾਲਿਆਂ ਨੂੰ, ਧਰਮੀਆਂ ਨੂੰ, ਧਰਮ ਕਮਾਉਣ ਵਾਲਿਆਂ ਨੂੰ। ਪਾਪੀ ਕੋ ਦੰਡ ਦੀ ਹੋਈ, ਪਾਪੀਆਂ ਨੂੰ ਸਦਾ ਸਜ਼ਾ ਦਿੱਤੀ ਹੈ ਉਹਨਾਂ ਨੂੰ ਉਹਨਾਂ ਦੇ ਕਰਮਾਂ ਦੀ। ਸ਼ਲੋਕ ਮਹਿਲਾ ਤੀਜਾ। ਮਨਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ, ਫਿਰ ਛੋੜਿਆ ਘਰੇ ਆਪਣਾ, ਪਰ ਪੁਰਖਾਂ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਮੈ ਕੁਰੂਪ ਕੁਸੋਹਣੀ, ਪਰ ਹਰ ਛੋੜੀ ਬਧਾਰੇ। ਅੱਜ ਅਗਲੇ ਦੋ ਸ਼ਲੋਕ ਨੇ ਨਾ, ਇੱਕ ਤਾਂ ਹੈ ਮਨਮੁੱਖਾਂ ਬਾਰੇ ਤੇ ਇੱਕ ਹੈ ਗੁਰਮੁੱਖਾਂ ਬਾਰੇ। ਆ ਜੋ ਪਹਿਲਾਂ ਮਨਮੁੱਖਾਂ ਬਾਰੇ ਹੈ ਤੇ ਮਨਮੁੱਖ ਨੂੰ ਤਸ਼ਦੀਦ ਦਿੱਤੀ ਹੈ। ਕਿਸ ਨਾਲ ਤਸ਼ਦੀਦ ਦਿੱਤੀ ਹੈ? ਕੁਲੱਖਣ ਕੁਨਾਰ ਨਾਲ। ਮਨਮੁੱਖ ਜੀਵ ਇਸਤਰੀ ਅਜਿਹੀ ਇਸਤਰੀ ਹੈ ਜਿਹੜੀ ਕਿ ਮਾੜੀ ਏ, ਭੈੜੇ ਲੱਛਣਾਂ ਵਾਲੀ ਏ, ਮਾੜੀ ਏ। ਉਸ ਨਾਲ ਤਸ਼ਦੀਦ ਦਿੱਤੀ ਹੈ ਮਨਮੁੱਖ ਦੀ। ਆਖਦੇ ਨੇ ਮਨਮੁੱਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਮੈਲੀ ਕਾਮਣੀ, ਕਾਮਣੀ ਕਹਿੰਦੇ ਨੇ ਔਰਤ ਨੂੰ, ਮੈਲੀ ਕਾਮਣੀ ਮਨ ਕਰਕੇ ਮੈਲੀ ਔਰਤ। ਮੈਲੀ ਕਾਮਣੀ ਦਾ ਅਰਥ ਹੈ ਮਨ ਕਰਕੇ ਮੈਲੀ ਔਰਤ। ਕੁਲੱਖਣੀ ਭੈੜੇ ਲੱਛਣਾਂ ਵਾਲੀ, ਕੁਲੱਖਣੀ ਭੈੜੇ ਲੱਛਣਾਂ ਵਾਲੀ, ਮਾੜੇ ਲੱਛਣਾਂ ਵਾਲੀ, ਬਦ ਚਲਨ। ਕੁਨਾਰ ਬਦ ਚਲਨ ਔਰਤ, ਭੈੜੀ ਔਰਤ, ਬਦ ਚਲਨ ਔਰਤ, ਭੈੜੀ ਔਰਤ। ਬਾਈ ਮਨਮੁੱਖ ਜੀਵ ਇਸਤਰੀ ਤਾਂ ਇਉਂ ਹੈ ਜੇ ਜਿਵੇਂ ਇੱਕ ਕਾਮ ਵਾਸ਼ਨਾ ਨਾਲ ਭਰੀ ਭੈੜੀ ਮਾੜੀ ਔਰਤ ਹੁੰਦੀ ਹੈ ਜਿਹਦੇ ਲੱਛਣ ਮਾੜੇ ਹੁੰਦੇ ਨੇ, ਉਹ ਤਾਂ ਇਹੀ ਹੁੰਦੀ ਹੈ ਮਨਮੁੱਖ ਜੀਵ ਇਸਤਰੀ। ਮਨਮੁੱਖ ਇਨਸਾਨ ਤਾਂ ਇਸ ਤਰ੍ਹਾਂ ਜਿਵੇਂ ਕੋਈ ਵੇਸ਼ਵਾ ਔਰਤ ਮਨ ਦੀ ਮੈਲੀ ਕੁਲੱਖਣੀ ਮਾੜੀ ਪੈੜੀ। ਫਿਰ ਛੋੜਿਆ ਕਰਿਆ ਆਪਣਾ, ਜਿਵੇਂ ਇੱਕ ਮਾੜੇ ਲੱਛਣਾਂ ਵਾਲੀ ਔਰਤ ਪਿਰ ਕਰ ਛੋੜਿਆ ਆਪਣਾ, ਆਪਣੇ ਪਿਰ ਦਾ ਘਰ ਤੇ ਉਸਨੇ ਛੱਡ ਦਿੱਤਾ ਹੁੰਦਾ। ਜਿਵੇਂ ਇੱਕ ਮਾੜੀ ਲੱਛਣਾਂ ਵਾਲੀ ਔਰਤ ਨੇ ਆਪਣੇ ਪਤੀ ਦਾ ਘਰ ਤਾਂ ਛੱਡ ਦਿੱਤਾ ਹੁੰਦਾ ਹੈ ਤੇ ਬਾਹਰ ਧੱਕੇ ਖਾਂਦੀ ਫਿਰਦੀ ਹੈ। ਐਨ ਇਹੋ ਹਾਲ ਹੈ ਮਨਮੁੱਖ ਦਾ, ਉਸਨੇ ਆਪਣੇ ਪ੍ਰਭੂ ਪਤੀ ਦਾ ਘਰ ਤਾਂ ਛੱਡਿਆ ਹੋਇਆ ਹੈ। ਉਸਦਾ ਪ੍ਰਭੂ ਪਤੀ ਦਾ ਘਰ ਛੱਡ ਕੇ ਹੋਰ ਹੋਰ ਥਾਵੇਂ ਧੱਕੇ ਖਾਂਦੀ ਫਿਰਦੀ। ਪਰ ਪੁਰਖਾਂ ਨਾਲ ਪਿਆਰ, ਜਿਵੇਂ ਇੱਕ ਮਾੜੀ ਔਰਤ ਦਾ ਆਪਣੇ ਪਤੀ ਨਾਲ ਪਿਆਰ ਨਹੀਂ ਹੁੰਦਾ, ਪਰਾਏ ਪੁਰਖਾਂ ਨਾਲ ਪਿਆਰ ਹੁੰਦਾ, ਪਤੀ ਦਾ ਘਰ ਤਾਂ ਛੱਡਿਆ ਹੁੰਦਾ ਹੈ। ਐਨ ਇਸੇ ਤਰ੍ਹਾਂ ਮਨਮੁੱਖ ਜੀਵ ਇਸਤਰੀ ਵੀ ਪ੍ਰਭੂ ਦੇ ਲੜ ਨਹੀਂ ਲੱਗਦੀ, ਉਹ ਤਾਂ ਹੋਰਨਾਂ ਦੇ ਲੜ ਲੱਗੀ ਹੁੰਦੀ, ਦੇਵੀ ਦੇਵਤਿਆਂ ਦੇ, ਹੋਰ ਵੱਖ ਵੱਖ ਨਜੂਮੀਆਂ ਦੇ। ਫਿਰ ਕੀ ਆਖਦੇ ਨੇ, ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ। ਜਿਵੇਂ ਇੱਕ ਕਾਮੀ ਔਰਤ ਦੀ ਕਾਮ ਵਾਸ਼ਨਾ ਕਦੇ ਪੂਰੀ ਨਹੀਂ ਹੁੰਦੀ, ਐਨ ਇਸੇ ਤਰ੍ਹਾਂ ਮਨਮੁੱਖ ਦੀ ਕਦੇ ਤ੍ਰਿਸ਼ਨਾ ਨਹੀਂ ਮੁੱਕਦੀ। ਉਹਦੀ ਪ੍ਰੀਤ ਤਾਂ ਦੂਜੇ ਪਾਸੇ ਮਾਇਆ ਵਿੱਚ ਧਨ ਪਦਾਰਥ ਨਾਲ ਹੈ, ਪ੍ਰੀਤ ਉਹਦੀ ਇਹ ਤ੍ਰਿਸ਼ਨਾ ਉਹਦੀ ਕਦੇ ਮੁੱਕਦੀ ਨਹੀਂ। ਜਲਦੀ ਕਰੇ ਪੁਕਾਰ, ਤ੍ਰਿਸ਼ਨਾ ਵਿੱਚ ਜਲਦੀ ਦੁਹਾਈ ਪਾਉਂਦੀ ਹੈ, ਤ੍ਰਿਸ਼ਨਾ ਵਿੱਚ ਜਲਦੀ ਦੁੱਖ ਸਹਿੰਦੀ ਦੁਹਾਈ ਪਾਉਂਦੀ ਹੈ, ਪਰ ਫਿਰ ਵੀ ਉਹਦੀ ਤ੍ਰਿਸ਼ਨਾ ਮੁੱਕਦੀ ਨਹੀਂ। ਤ੍ਰਿਸ਼ਨਾ ਕਰਕੇ ਹੀ ਦੁੱਖ ਪਾਉਂਦੀ ਹੈ, ਪਰ ਫਿਰ ਵੀ ਤ੍ਰਿਸ਼ਨਾ ਛੱਡ ਕੇ ਰਾਜ਼ੀ। ਤ੍ਰਿਸ਼ਨਾ ਕਰਕੇ ਦੁੱਖ ਸਹੇੜਦੀ ਏ, ਦੁੱਖਾਂ ਵਿੱਚ ਦੁਹਾਈ ਪਾਉਂਦੀ ਏ, ਪੁਕਾਰ ਕਰਨਾ ਭਾਵ ਦੁਹਾਈ ਪਾਉਣੀ, ਫਿਰ ਵੀ ਤ੍ਰਿਸ਼ਨਾ ਛੱਡ ਕੇ ਰਾਜ਼ੀ ਨਹੀਂ। ਤ੍ਰਿਸ਼ਨਾ ਉਹਦੀ ਕਦੇ ਮੁੱਕਦੀ ਨਹੀਂ। ਨਾਨਕ ਬਿਨ ਨਾਮੈ ਕਰੂਪ ਕਸੋਣੀ ਪਰ ਹਰ ਛੋੜੀ ਪਥਾਰ। ਨਾਮ ਨਾਲ ਜੋੜ ਨਾ ਹੋਣ ਕਰਕੇ ਉਹ ਹਿਰਦੇ ਕਰਕੇ ਕਲੂਪ ਹੈ, ਹਿਰਦੇ ਕਰਕੇ ਕਸੋਣੀ ਹੈ, ਮਾੜੀ ਹੈ, ਸੋਹਣੀ ਨਹੀਂ, ਕਸੋਣੀ ਸੋਹਣੀ ਨਹੀਂ, ਮਾੜੀ ਹੈ, ਹਿਰਦੇ ਕਰਕੇ ਕਲੂਪ ਹੈ, ਹਿਰਦੇ ਕਰਕੇ ਬਦਸ਼ਕਲ ਹੈ, ਹਿਰਦੇ ਕਰਕੇ ਕਸੋਣੀ ਹੈ, ਮਾੜੀ ਹੈ। ਪਰ ਹਰ ਛੋੜੀ ਪਤਾਰ, ਐਸੀ ਮਨਮੁਖ ਨੂੰ ਮਾਲਕ ਪਤਾਰ ਨੇ, ਮਾਲਕ ਪਤੀ ਨੇ, ਉਸਨੇ ਵੀ ਤਿਆਗ ਦਿੱਤਾ ਹੈ, ਉਹ ਵੀ ਉਸਦੀ ਬਹੁਤੀ ਪਰਵਾਹ ਨਹੀਂ ਕਰਦਾ। ਫਿਰ ਉਹ ਜਿਵੇਂ ਮਾਲਕ ਦੀ ਤਿਆਗੀ ਹੋਈ ਹੈ, ਮਾਲਕ ਦੀ ਤਿਆਗੀ ਤੋਂ ਭਾਵ ਮਾਲਕ ਦੇ ਪਾਣੇ ਵਿਚ ਹੀ ਉਹ ਤ੍ਰਿਸ਼ਨਾ ਚ ਫਸੀ ਹੈ ਤੇ ਜੂਨਾ ਵਿਚ ਫਸੀ ਰਹਿੰਦੀ ਹੈ, ਤਿਆਗੀ ਹੋਈ ਹੈ ਉਹਦੀ। ਇਹ ਸੀ ਮਨਮੁਖ ਬਾਰੇ ਸ਼ਲੋਕ ਦੇ। ਅੱਗੇ ਹੈ ਗੁਰਮੁਖ ਬਾਰੇ। ਗੁਰਮੁਖ ਨੂੰ ਸੁਹਾਗਣ ਆਖਿਆ ਤੇ ਸੁਹਾਗਣ ਹੁੰਦੀ ਹੈ ਪਤੀ ਵਾਲੀ। ਗੁਰਮੁਖ ਦੇ ਸਿਰ ਤੇ ਪਰਮੇਸ਼ਰ ਪਤੀ ਹੈ, ਗੁਰਮੁਖ ਸੁਹਾਗਣ ਹੈ, ਗੁਰਮੁਖ ਦੇ ਸਿਰ ਤੇ ਪਤੀ ਹੈ ਪਰਮੇਸ਼ਰ ਖੁਦ ਆਪ, ਇਸ ਕਰਕੇ ਉਹ ਸੁਹਾਗਣ। ਸ਼ਬਦ ਹੈ ਰਤੀ ਸੁਹਾਗਣੀ, ਜਿਹੜੀ ਗੁਰਮੁਖ ਜੀਵ ਇਸਤਰੀ ਹੈ ਉਹ ਤਾਂ ਬਾਣੀ ਨਾਲ ਪ੍ਰੇਮ ਰੱਖਦੀ ਹੈ, ਸ਼ਬਦ ਹੈ ਰਤੀ ਹੁੰਦੀ ਹੈ, ਬਾਣੀ ਨਾਲ ਰੰਗੀ ਹੁੰਦੀ ਹੈ, ਬਾਣੀ ਨਾਲ ਪ੍ਰੇਮ ਹੁੰਦਾ ਉਸਦਾ। ਸ਼ਬਦ ਆਖਿਆ ਗੁਰੂ ਦੇ ਸ਼ਬਦ ਨੂੰ, ਬਾਣੀ ਨੂੰ, ਰੱਬੀ ਬਾਣੀ ਨੂੰ। ਗੁਰਮੁਖ ਜੀਵ ਇਸਤਰੀ ਗੁਰੂ ਦੇ ਸ਼ਬਦ ਨਾਲ, ਬਾਣੀ ਨਾਲ ਰੰਗੀ ਹੁੰਦੀ ਹੈ। ਸਤਿਗੁਰ ਕੈ ਪਾਏ ਪਿਆਰ, ਸ਼ਬਦ ਹੈ ਰਤੀ ਸੁਹਾਗਣੀ, ਸਤਿਗੁਰ ਕੈ ਪਾਏ ਪਿਆਰ, ਸਦਾ ਰਾਵੇ ਪਰੇ ਆਪਣਾ ਸੱਚਾ ਪ੍ਰੇਮ ਪਿਆਰ, ਹੱਥ ਸੁਆਲਿਓ ਸੁੰਦਰੀ ਸ਼ੋਭਾਵੰਤੀ ਨਾਰ, ਨਾਨਕ ਨਾਮੈ ਸੁਹਾਗਣੀ ਮੇਲੀ ਮੇਲਣਹਾਰ। ਤੋ ਭਾਈ, ਸਤਿਗੁਰ ਕੇ ਪਾਏ ਪਿਆਰ, ਪਾਏ ਪਿਆਰ, ਪਾਏ ਦਾ ਮਤਲਬ ਵੀ ਪ੍ਰੇਮ, ਉਹ ਤਾਂ ਗੁਰੂ ਦੇ, ਸਤਿਗੁਰੂ ਦੇ ਪ੍ਰੇਮ ਪਿਆਰ ਵਿਚ ਰੰਗੀ ਰਹਿੰਦੀ ਹੈ। ਸਦਾ ਰਾਵੇ ਪਰੇ ਆਪਣਾ, ਰਾਵੇ ਮਾਨਣਾ, ਸਾਥ ਮਾਨਣਾ, ਹਜ਼ੂਰੀ ਮਾਨਣੀ। ਗੁਰਮੁਖ ਜੀਵ ਇਸਤਰੀ ਪ੍ਰਭੂ ਪਰਮੇਸ਼ਰ ਦੀ ਹਜ਼ੂਰੀ ਸਦਾ ਮਾਣਦੀ ਹੈ, ਪਤੀ ਦਾ ਸਾਥ ਸਦਾ ਮਾਣਦੀ ਹੈ, ਪਰਮੇਸ਼ਰ ਦੀ ਹਜ਼ੂਰੀ ਸਦਾ ਮਾਣਦੀ ਹੈ, ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਦੀ ਹਜ਼ੂਰੀ ਨੂੰ ਮਾਣਦੀ ਹੈ। ਸੱਚਾ ਪ੍ਰੇਮ ਪਿਆਰ, ਸੱਚਾ ਸੱਚੇ ਨਾਲ, ਪਰਮੇਸ਼ਰ ਨਾਲ ਸੱਚਾ ਪ੍ਰੇਮ ਪਿਆਰ, ਉਹਦਾ ਪਰਮੇਸ਼ਰ ਨਾਲ ਪ੍ਰੇਮ ਪਿਆਰ ਹੁੰਦਾ ਹੈ, ਆਪਣੇ ਪ੍ਰਭੂ ਪਤੀ ਪਰਮੇਸ਼ਰ ਨਾਲ ਸੱਚਾ ਪ੍ਰੇਮ ਪਿਆਰ ਹੁੰਦਾ ਹੈ ਉਹਦਾ। ਅਤ ਸੁਆਲਿਓ ਸੁੰਦਰੀ ਸ਼ੋਭਾਵੰਤੀ ਨਾਰ, ਐਸੀ ਜੀਵ ਇਸਤਰੀ ਨੂੰ, ਗੁਰਮੁਖ ਜੀਵ ਇਸਤਰੀ ਨੂੰ ਤੁਸੀਂ ਸ਼ਲਾਘਾਯੋਗ ਆਖੋ। ਅਤ ਸੁਆਲਿਓ, ਅਤ ਭਾਵ ਬਹੁਤ, ਅਤਿ ਖੂਬ, ਐਸੀ ਜੀਵ ਇਸਤਰੀ ਖੂਬ ਸ਼ਲਾਘਾਯੋਗ ਹੈ, ਸਲਾਹਣ ਯੋਗ ਹੈ। ਅਤ ਸੁਆਲਿਓ, ਅਤ ਸੁੰਦਰੀ, ਉਹੀ ਹਿਰਦੇ ਕਰਕੇ ਬੜੀ ਸੁੰਦਰ ਹੈ। ਸ਼ੋਭਾਵੰਤੀ ਨਾਰ, ਉਹੀ ਪਰਮੇਸ਼ਰ ਦੀ ਇੱਜ਼ਤ ਵਾਲੀ ਨਾਰ ਹੈ। ਹੁਣ ਸੁਹਾਗਣੀ ਕਿਵੇਂ ਬਣੀ ਦਾ ਹੈ? ਕਹਿੰਦੇ ਨੇ ਨਾਨਕ ਨਾਮੈ ਸੁਹਾਗਣੀ, ਨਾਮ ਨਾਲ, ਨਾਮ ਜਪਣ ਕਰਕੇ ਸੁਹਾਗਣੀ ਬਣੀ ਦਾ। ਜੇ ਸੁਹਾਗਣ ਬਣਨਾ ਹੈ ਤਾਂ ਨਾਮ ਜਪਣਾ ਪੈਂਦਾ ਹੈ, ਨਾਮੇ ਸੁਹਾਗਣੀ ਬਣੀ ਦਾ। ਨਾਨਕ ਨਾਮੈ ਸੁਹਾਗਣੀ, ਜਿਹੜੀ ਫਿਰ ਨਾਮ ਜਪ ਕੇ ਸੁਹਾਗਣ ਬਣਦੀ ਹੈ, ਮੇਲੀ ਮੇਲਣਹਾਰ ਪ੍ਰਭੂ ਨੂੰ ਆਪਣੇ ਨਾਲ ਮੇਲ ਲੈਂਦਾ। ਬਈ ਨਾਮ ਜਪ ਕੇ ਸੁਹਾਗਣ ਬਣੀਦਾ ਤੇ ਜਿਹੜਾ ਨਾਮ ਜਪੇ ਉਹਨੂੰ ਪਰਮਾਤਮਾ ਆਪ ਹੀ ਆਪਣੇ ਨਾਲ ਮੇਲ ਕੇ ਸੁਹਾਗਣ ਬਣਾ ਲੈਂਦਾ। ਪੌੜੀ ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਥੇ ਕਾਢਿਆ ਹਰੀ ਤੁਧ ਨੂੰ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ ਹਰੀ ਨੇ ਮਾਣਿਆ ਤੂੰ ਮਾਣ, ਹਰੀ ਡਾਢੀ ਹੂੰ ਤੂੰ ਡਾਢਿਆ, ਹਰੀ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ, ਹਰੀ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ। ਹਰੀ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ। ਹੇ ਪਰਮੇਸ਼ਰ ਜੀਓ, ਤੁਹਾਡੀ ਇਸਤਤ ਤੁਹਾਡੀ ਉਸਤਤ ਸਾਰੇ ਜੀਵ ਕਰਦੇ ਨੇ, ਤੁਹਾਡੀ ਸਿਫਤ ਸਲਾਹ ਉਹ ਸਾਰੇ ਜੀਵ ਕਰਦੇ ਨੇ ਜੋ ਤੂੰ ਪੈਦਾ ਕੀਤੇ ਨੇ। ਕਿਉਂ ਕਰਦੇ ਨੇ? ਜਿਨ ਫਾਥੇ ਕਾਢਿਆ, ਤੂੰ ਐਸਾ ਹੈ ਜਿਸ ਨੇ ਸਾਨੂੰ ਮਾਇਆ ਵਿਚ ਫਸੇ ਜੀਵਾਂ ਨੂੰ ਇਸ ਤੋਂ ਮਾਇਆ ਵਿਚੋਂ ਕੱਢਿਆ ਹੈ। ਸਮਝਾ ਰਹੇ ਨੇ ਕਿ ਜੋ ਸਾਰੇ ਭਗਤ ਨੇ ਗੁਰਮੁਖ ਨੇ ਉਹ ਸਾਰੀ ਪਰਮੇਸ਼ਰ ਤੇਰੀ ਉਸਤਤ ਕਰਦੇ ਨੇ, ਬੰਦਗੀ ਕਰਦੇ ਨੇ। ਕਿਉਂ ਬੰਦਗੀ ਕਰਦੇ ਨੇ ਤੇਰੀ? ਕਿਉਂਕਿ ਉਹਨਾਂ ਨੂੰ ਤੂੰ, ਬੰਦਗੀ ਕਰਨ ਵਾਲਿਆਂ ਨੂੰ ਤੂੰ ਮਾਇਆ ਚ ਫਸਿਆ ਹੋਇਆਂ ਨੂੰ ਕੱਢ ਲਿਆ, ਮਾਇਆ ਦੇ ਜਾਲ ਚੋਂ ਉਹਨਾਂ ਨੂੰ ਤੂੰ ਕੱਢ ਲੈਣਾ, ਬਚਾ ਲੈਣਾ। ਤੂੰ ਹੀ ਇਸ ਜਾਲ ਚੋਂ ਕੱਢਣ ਜੋਗਾ, ਤੂੰ ਉਹਨਾਂ ਨੂੰ ਇਸ ਜਾਲ ਚੋਂ ਕੱਢ ਲੈਣਾ। ਹਰੀ ਤੁਧ ਨੂੰ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਸਾਰੇ ਤੈਨੂੰ ਨਮਸਕਾਰਾਂ ਕਰਦੇ ਨੇ ਜਿਸ ਤੂੰ ਨੇ ਉਹਨਾਂ ਨੂੰ ਪਾਪਾਂ ਤੋਂ ਬਚਾਇਆ। ਤੂੰ ਐਸਾ ਹੈ ਜਿਸਨੇ ਸਾਰਿਆਂ ਨੂੰ ਪਾਪਾਂ ਤੋਂ ਬਚਾਇਆ, ਪਾਪਾਂ ਤੇ ਰਾਖਿਆ। ਹਰੀ ਨਿਮਾਣਿਆ ਤੂੰ ਮਾਣ, ਹੇ ਹਰੀ ਤੂੰ ਨਿਮਾਣਿਆ ਦਾ ਮਾਣ ਹੈ, ਜਿਨ੍ਹਾਂ ਨੂੰ ਹੋਰ ਕੋਈ ਇੱਜ਼ਤ ਨਹੀਂ ਦਿੰਦਾ ਉਹਨਾਂ ਨੂੰ ਤੂੰ ਇੱਜ਼ਤ ਬਖਸ਼ਦਾ ਹੈ। ਭਾਵ ਜੋ ਨਿਮਰਤਾ ਵਿਚ ਨਾਮ ਜਪਦੇ ਨੇ, ਨਿਮਾਣੇ ਹੋ ਕੇ ਨਾਮ ਜਪਦੇ ਨੇ, ਉਹਨਾਂ ਨੂੰ ਤੂੰ ਇੱਜ਼ਤ ਬਖਸ਼ਦਾ ਹੈ। ਹਰੀ ਡਾਢੀ ਹੂੰ ਤੂੰ ਡਾਢਿਆ, ਹੇ ਹਰੀ ਤੂੰ ਡਾਢਿਆਂ ਚੋਂ ਡਾਢਾ ਹੈ, ਭਾਵ ਤੂੰ ਸਭ ਤੋਂ ਬਲਵਾਨ ਹੈ। ਡਾਢਿਆਂ ਚੋਂ ਡਾਢਾ ਭਾਵ ਸਭ ਤੋਂ ਬਲਵਾਨ, ਬਲਵਾਨਾਂ ਚੋਂ ਸਭ ਤੋਂ ਬਲਵਾਨ, ਸਭ ਤੋਂ ਵੱਡਾ ਬਲ ਤੇਰਾ ਹੈ, ਤੇਰੀ ਚਲਦੀ ਹੈ, ਤੇਰਾ ਬਲ ਸਭ ਤੋਂ ਜ਼ਿਆਦਾ ਹੈ। ਹਰੀ ਅਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ, ਹੇ ਹਰੀ ਹੰਕਾਰੀਆਂ ਮਾਰ ਨਿਵਾਏ, ਤੂੰ ਹੰਕਾਰੀਆਂ ਨੂੰ ਮਾਰ ਪਵਾ ਕੇ ਉਹਨਾਂ ਨੂੰ ਉਹਨਾਂ ਦੇ ਹੰਕਾਰ ਦੀ ਸਜ਼ਾ ਦਿਵਾ ਕੇ ਤੇ ਨਿਵਾਏ ਚੁਕਾ ਦੇਣਾ, ਨੀਵਾਂ ਕਰ ਦੇਣਾ। ਹੰਕਾਰੀ ਬਹੁਤ ਹੰਕਾਰ ਕਰਨ ਲੱਗ ਪੈਂਦੇ ਨੇ ਨਾ, ਤੇ ਫਿਰ ਪਰਮਾਤਮਾ ਉਹਨਾਂ ਨੂੰ ਉਹਨਾਂ ਦੇ ਹੰਕਾਰ ਦੀ ਸਜ਼ਾ ਦੇ ਕੇ ਉਹਨਾਂ ਨੂੰ ਚੁਕਾ ਦਿੰਦਾ। ਉਹਨਾਂ ਦੇ ਹੰਕਾਰ ਦੀ ਕੋਈ ਐਸੀ ਸਜ਼ਾ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਦੀ ਇੱਜ਼ਤ ਜਾਂਦੀ ਰਹਿੰਦੀ ਹੈ, ਉਨ੍ਹਾਂ ਨੂੰ ਤੂੰ ਚੁਕਾ ਦੇਣਾ। ਆਖਦੇ ਨੇ ਹਰੀ ਅਹੰਕਾਰੀਆਂ ਮਾਰ, ਮਾਰ ਤੋਂ ਭਾਵ ਕਰਮਾਂ ਦੀ ਮਾਰ ਪਵਾ ਕੇ, ਉਨ੍ਹਾਂ ਦੇ ਆਪਣੇ ਕਰਮਾਂ ਦੀ, ਹੰਕਾਰੀ ਕਰਮਾਂ ਦੀ ਮਾਰ ਪਵਾ ਕੇ, ਹੰਕਾਰੀਆਂ ਨੂੰ ਉਨ੍ਹਾਂ ਦੇ ਆਪਣੇ ਹੰਕਾਰ ਦੇ ਕਰਮਾਂ ਦੀ ਮਾਰ ਪਵਾ ਕੇ ਨਿਵਾਏ ਚੁਕਾ ਦੇਣਾ, ਨੀਵਾਂ ਕਰ ਵਿਖਾਉਣਾ। ਮਨਮੁਖ ਮੂੜ ਸਾਧਿਆ, ਇਸ ਤਰ੍ਹਾਂ ਤੂੰ ਮਨਮੁਖ ਮੂਰਖ ਹੰਕਾਰੀਆਂ ਨੂੰ ਸੋਧ ਦੇਣਾ, ਠੀਕ ਕਰ ਦੇਣਾ, ਉਨ੍ਹਾਂ ਨੂੰ ਉਨ੍ਹਾਂ ਦੇ ਹੰਕਾਰ ਦੀ ਸਜ਼ਾ ਦੇ ਕੇ ਉਨ੍ਹਾਂ ਨੂੰ ਸੋਧ ਦੇਣਾ, ਰਾਹੇ ਲਿਆਉਣਾ। ਸਾਧਿਆ ਤੋਂ ਭਾਵ ਸੋਧਣਾ, ਠੀਕ ਕਰਨਾ, ਰਾਹੇ ਲਿਆਉਣਾ। ਅਤਿ ਹੰਕਾਰੀ ਹੋ ਜਾਏ ਬੰਦਾ, ਫਿਰ ਉਸਨੂੰ ਉਹਦੇ ਹੰਕਾਰ ਦੀ ਸਜ਼ਾ ਪਵਾ ਕੇ ਰਾਹੇ ਲਿਆਉਂਦਾ, ਉਸਦੀ ਹੰਕਾਰ ਦੀ ਸਜ਼ਾ ਦਿਵਾ ਕੇ, ਉਸਨੂੰ ਨੀਵਾਂ ਕਰਵਾ ਕੇ, ਜਦੋਂ ਐਨ ਨਿਮਰ ਹੋ ਜਾਏ ਰਾਹੇ ਲਿਆਉਂਦਾ। ਭਾਵ ਹੰਕਾਰ ਦੀ ਜਦੋਂ ਅੱਤ ਹੋ ਜਾਏ ਹੰਕਾਰੀ, ਫਿਰ ਆਪਣੇ ਹੰਕਾਰ ਦੀ ਸਜ਼ਾ ਪਾਉਂਦਾ ਹੈ। ਉਹ ਸਜ਼ਾ ਐਸੀ ਹੁੰਦੀ ਹੈ ਕਿ ਉਸਨੂੰ ਰਾਹੇ ਲਿਆਉਂਦੀ ਹੈ। ਫਿਰ ਮਾਲਕ ਐਸਾ ਕਰਦਾ, ਮਾਲਕ ਦਾ ਪਾਣਾ ਉਸ ਲਈ ਐਸਾ ਵਰਤਦਾ। ਹਰੀ ਭਗਤਾਂ ਦੇ ਵਡਿਆਈ ਗਰਭ ਗਰੀਬ ਅਨਾਥਿਆਂ, ਜਿਹੜੇ ਪਰਮੇਸ਼ਰ ਦੇ ਭਗਤ ਹੁੰਦੇ ਨੇ ਉਹ ਤਾਂ ਮਨ ਕਰਕੇ ਗਰੀਬ ਹੁੰਦੇ ਨੇ, ਤੇ ਉਹ ਤੇ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਸਹਾਰਾ ਨਹੀਂ ਮੰਨਦੇ, ਉਸ ਤੋਂ ਬਗੈਰ ਆਪਣੇ ਆਪ ਨੂੰ ਬੇਸਹਾਰਾ ਸਮਝਦੇ ਨੇ। ਐਸੇ ਭਗਤਾਂ ਨੂੰ ਹੇ ਪਰਮੇਸ਼ਰ ਤੂੰ ਇੱਜ਼ਤ ਬਖਸ਼ਣਾ, ਐਸੇ ਗਰੀਬਾਂ ਅਨਾਥਾਂ ਨੂੰ ਤੂੰ ਇੱਜ਼ਤ ਬਖਸ਼ਣਾ। ਹਾਂਜੀ ਚਲੋ ਜਿਨ੍ਹਾਂ ਖਾ ਕਰ ਲਈਏ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਕੈ ਪਾਣੈ ਜੋ ਚੱਲੈ, ਇਸ ਵਡਿਆਈ ਵੱਡੀ ਹੋਏ, ਹਰਿ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਇ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖੀ ਬੂਝੈ ਕੋਇ। ਸਤਿਗੁਰ ਕੈ ਪਾਣੈ ਜੋ ਚੱਲੈ, ਜਿਹੜਾ ਜੀਵ ਗੁਰੂ ਦੇ ਹੁਕਮ ਵਿਚ ਤੁਰਦਾ, ਪਾਣੇ ਵਿਚ ਤੁਰਦਾ, ਹੁਕਮ ਵਿਚ ਤੁਰਦਾ, ਸਤਿਗੁਰ ਕੈ ਪਾਣੈ ਜੋ ਚੱਲੈ, ਜਿਹੜਾ ਸਤਿਗੁਰੂ ਦੇ ਹੁਕਮ ਵਿਚ ਤੁਰਦਾ, ਉਸਦੀ ਮਰਜ਼ੀ ਵਿਚ ਜੀਵਨ ਗੁਜ਼ਾਰਦਾ, ਇਸ ਵਡਿਆਈ ਵੱਡੀ ਹੋਏ, ਉਸਦੀ ਸੰਸਾਰ ਵਿਚ ਬੜੀ ਇੱਜ਼ਤ ਹੁੰਦੀ ਹੈ, ਉਸਦੀ ਲੋਕ ਪਰਲੋਕ ਬੜੀ ਇੱਜ਼ਤ ਹੁੰਦੀ ਹੈ। ਹਰਿ ਕਾ ਨਾਮ ਉੱਤਮ ਮਨ ਵਸੈ, ਮੇਟ ਨਾ ਸਕੈ ਕੋਇ। ਬਈ ਪਰਮੇਸ਼ਰ ਦਾ ਨਾਮ ਇਹੀ ਉੱਤਮ ਵਸਤੂ ਹੈ, ਇਹ ਸ੍ਰੇਸ਼ਟ ਵਸਤੂ ਹੈ, ਇਹੀ ਵਡਮੁੱਲੀ ਵਸਤੂ ਹੈ, ਤੇ ਜਿਹਦੇ ਹਿਰਦੇ ਚ, ਜਿਹਦੇ ਮਨ ਵਿਚ ਇਹ ਵਸੀ ਹੋਵੇ, ਜੇ ਇਹ ਵਸ ਜਾਏ, ਜਿਸ ਦੇ ਹਿਰਦੇ ਵਿਚ ਨਾਮ ਉੱਤਮ ਵਸਤੂ ਵਸ ਜਾਏ, ਉਹਦੀ ਵਡਿਆਈ, ਉਹਦੀ ਇੱਜ਼ਤ ਮੇਟ ਨਾ ਸਕਾ ਕੋਈ, ਉਹਦੀ ਇੱਜ਼ਤ ਨੂੰ ਤਾਂ ਕੋਈ ਰੋਲ ਨਹੀਂ ਸਕਦਾ, ਉਹਦੀ ਇੱਜ਼ਤ ਨੂੰ ਕੋਈ ਮੇਟ ਨਹੀਂ ਸਕਦਾ। ਜਿਸ ਦੇ ਹਿਰਦੇ ਚ ਨਾਮ ਵਸਿਆ ਹੋਇਆ, ਇਹ ਉੱਤਮ ਨਾਮ ਵਸਿਆ ਹੋਇਆ, ਉਸਦੀ ਇੱਜ਼ਤ ਨੂੰ ਕੌਣ ਮੇਟੇਗਾ ਬਾਈ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਤਿਸ ਜੀਵ ਨੂੰ ਪ੍ਰਭੂ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਤਿਸ ਜੀਵ ਨੂੰ ਪ੍ਰਭੂ ਦਾ ਕਰਮ ਨਸੀਬ ਹੁੰਦਾ, ਕਰਮ ਪ੍ਰਾਪਤ ਹੋਏ, ਕਰਮ ਹੈ ਬਖਸ਼ਿਸ਼, ਤਿਸ ਕਰਮ ਪ੍ਰਾਪਤ ਹੋਏ, ਪ੍ਰਭੂ ਦਾ ਕਰਮ, ਪ੍ਰਭੂ ਦੀ ਮਿਹਰ, ਪ੍ਰਭੂ ਦੀ ਬਖਸ਼ਿਸ਼ ਉਸਨੂੰ ਨਸੀਬ ਹੁੰਦੀ ਹੈ। ਕਿਰਪਾ ਕਰੇ ਜਿਸ ਆਪਣੀ, ਜਿਸ ਤੇ ਮਾਲਕ ਆਪ ਕਿਰਪਾ ਕਰਦਾ ਹੈ। ਪ੍ਰਭੂ ਦੀ ਬਖਸ਼ਿਸ਼ ਤਾਂ ਉਹਨੂੰ ਨਸੀਬ ਹੁੰਦੀ ਹੈ ਜਿਸ ਤੇ ਮਾਲਕ ਆਪ ਮਿਹਰ ਕਰੇ। ਉਸਦੀ ਬਖਸ਼ਿਸ਼ ਉਹਦੀ ਮਿਹਰ ਨਾਲ ਹੀ ਹੈ, ਉਸਦੀ ਬਖਸ਼ਿਸ਼ ਉਸੇ ਦੀ ਮਿਹਰ ਨਾਲ ਹੈ। ਸਮਝਾ ਰਹੇ ਨਾਨਕ ਕਰਨੇ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖੀ ਬੂਝੈ ਕੋਇ। ਹੁਣ ਮੇਰਾ ਵੀ ਇਮਤਿਹਾਨ ਪਿਛਲੀ ਪੰਕਤੀ ਵੱਲ ਤੁਹਾਡਾ ਧਿਆਨ ਦੇਵਾਂ। ਕਿਹੜੀ ਆ ਜਿਹੜੀ ਹੁਣੇ ਕੀਤੀ, ਹੁਣੇ ਮੈਂ ਦੱਸਿਆ ਤਿਸ ਕਰਮ ਪ੍ਰਾਪਤ ਹੋਏ ਕਿਰਪਾ ਕਰੇ ਜਿਸ ਆਪਣੀ। ਪ੍ਰਭੂ ਦਾ ਕਰਮ, ਪ੍ਰਭੂ ਦੀ ਬਖਸ਼ਿਸ਼ ਕਿਸ ਨੂੰ ਮਿਲਦੀ ਹੈ? ਉਸ ਨੂੰ ਮਿਲਦੀ ਹੈ ਜਿਸ ਤੇ ਮਾਲਕ ਦੀ ਕਿਰਪਾ ਹੋਵੇ। ਹੁਣ ਅਗਲੀ ਪੰਕਤੀ ਇਸੇ ਦੀ ਵਿਆਖਿਆ ਹੈ, ਨਾਨਕ ਕਾਰਨ ਕਰਤੇ ਵਸ ਹੈ। ਮੈਂ ਆਹ ਗੱਲ ਸਮਝਾਉਣੀ ਹੈ ਤੁਹਾਨੂੰ, ਕਾਰਨ ਕਰਤੇ ਵਸ ਹੈ। ਐਵੇਂ ਅੱਖਰ ਨਹੀਂ ਲਿਖ ਦਿੱਤੇ ਸਤਿਗੁਰਾਂ ਨੇ, ਨਾਲ ਜੁੜਦੇ ਹੀ ਅੱਖਰ ਲਿਖੇ ਨੇ। ਇਸੇ ਦੀ ਵਿਆਖਿਆ ਕੀਤੀ ਪਿਛਲੀ ਪੰਕਤੀ ਦੀ, ਕਾਰਨ ਕਰਤੇ ਵਸ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕਿਸੇ ਵੀ ਇਫੈਕਟ ਪਿੱਛੇ ਕੋਈ ਕੌਜ਼ ਹੁੰਦਾ ਹੈ। ਜੋ ਚੀਜ਼ ਬਣਦੀ ਹੈ ਉਹਦਾ ਪਿੱਛੇ ਕੋਈ ਕਾਰਨ ਹੁੰਦਾ ਹੈ। ਜੇ ਕੋਈ ਇਹ ਕਹੇ ਕਿ ਹਰ ਚੀਜ਼ ਦਾ, ਹਰ ਇਫੈਕਟ ਦਾ ਕਾਰਨ, ਤਾਂ ਫਿਰ ਮਾਲਕ ਦੀ ਕਿਰਪਾ ਦਾ ਕੀ ਕਾਰਨ ਹੋ ਸਕਦਾ, ਮਾਲਕ ਦੀ ਕਿਰਪਾ ਦਾ ਕੀ ਕੌਜ਼ ਹੋ ਸਕਦਾ, ਮਾਲਕ ਦੀ ਕਿਰਪਾ ਦਾ ਕੀ ਕਾਰਨ ਹੈ, ਮਾਲਕ ਦੀ ਕਿਰਪਾ ਦਾ ਕੀ ਕੌਜ਼ ਹੈ, ਮਾਲਕ ਦੀ ਕਿਰਪਾ। ਤੂੰ ਕਹਿੰਦੇ ਨੇ ਕਾਰਨ ਕਰਤੇ ਵਸ ਹੈ, ਉਹਦੀ ਕਿਰਪਾ ਉਸੇ ਦੇ ਹੱਥ ਹੈ, ਉਹਦੀ ਕਿਰਪਾ ਦਾ ਕੌਜ਼ ਉਹ ਆਪ ਹੀ ਹੈ, ਉਸ ਇਫੈਕਟ ਦਾ ਕੌਜ਼ ਉਹ ਆਪ ਹੀ ਹੈ। ਉਸਦੀ ਕਿਰਪਾ ਦਾ ਕਾਰਨ ਕੁਝ ਹੋਰ ਨਹੀਂ ਹੈ, ਕਿਸੇ ਹੋਰ ਕਰਕੇ ਉਹਦੀ ਕਿਰਪਾ ਨਹੀਂ ਹੁੰਦੀ, ਉਸਦੀ ਕਿਰਪਾ ਦਾ ਕਾਰਨ ਵੀ ਉਹ ਆਪ ਹੀ ਹੈ, ਕੌਜ਼ ਵੀ ਉਹੀ ਹੈ, ਉਸਦੀ ਕਿਰਪਾ ਉਸੇ ਕਰਕੇ ਹੈ। ਭਾਵ ਸਮਝਿਆ ਤੁਸੀਂ ਮੇਰਾ? ਹਰ ਇੱਕ ਚੀਜ਼ ਪਿੱਛੇ ਕੋਈ ਕਾਰਨ ਹੁੰਦਾ ਹੈ। ਹੁਣ ਜੇ ਤੁਸੀਂ ਆਖੋ ਵੀ ਰੱਬ ਦੀ ਕਿਰਪਾ ਹੋਈ ਤੇ ਇਹਦਾ ਪਿੱਛੇ ਕਾਰਨ ਕੀ ਸੀ? ਸਤਿਗੁਰੂ ਸਮਝਾ ਰਹੇ ਨੇ, ਕਈ ਬਹੁਤ ਅੱਛੇ ਹੁੰਦੇ ਨੇ, ਬੜੀ ਮਿਹਨਤ ਕਰਦੇ ਨੇ, ਬਹੁਤ ਬੰਦਗੀ ਕਰਦੇ ਨੇ, ਹਜੇ ਕਿਰਪਾ ਨਹੀਂ ਹੋਈ ਹੁੰਦੀ। ਤੂੰ ਸਮਝਾ ਰਹੇ ਨੇ ਕਿ ਕਿਰਪਾ ਦਾ ਕੌਜ਼ ਵੀ ਉਹ ਆਪ ਹੀ ਹੈ, ਕਾਰਨ ਵੀ ਉਹੀ ਹੈ, ਜਦੋਂ ਉਹਦੀ ਮਰਜ਼ੀ ਹੁੰਦੀ ਹੈ ਉਹ ਕਿਰਪਾ ਕਰਦਾ ਹੈ, ਹੋਰ ਕੋਈ ਕਾਰਨ ਨਹੀਂ ਹੈ ਜਿਸ ਨਾਲ ਕਿਰਪਾ ਹੋਣੀ ਹੈ, ਕਿਰਪਾ ਦਾ ਕਾਰਨ ਉਹ ਆਪ ਹੀ ਬਣੇਗਾ, ਜਦੋਂ ਉਹ ਚਾਹੇਗਾ ਕਿਰਪਾ ਕਰੇਗਾ, ਹੋਰ ਕਿਸੇ ਚੀਜ਼ ਨੇ ਕਾਰਨ ਨਹੀਂ ਬਣਨਾ, ਕਾਰਨ ਤਾਂ ਉਹੀ ਹੈ, ਜਦੋਂ ਉਹ ਮਿਹਰਬਾਨ ਹੋਏਗਾ ਕਿਰਪਾ ਕਰੇਗਾ, ਉਹਦੀ ਮਰਜ਼ੀ ਹੋਏਗੀ ਉਹ ਕਿਰਪਾ ਕਰੇਗਾ। ਹੁਣ ਸਪਸ਼ਟ ਹੋਈ ਗੱਲ, ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖੀ ਬੂਝੈ ਕੋਇ। ਪਰ ਇਹ ਗੱਲ ਨੂੰ ਹਰ ਇੱਕ ਨੂੰ ਸਮਝ ਨਹੀਂ ਆਉਂਦੀ। ਬੰਦਾ ਕਹਿੰਦਾ ਮੈਂ ਤੇ ਬਹੁਤ ਬੰਦਗੀ ਕੀਤੀ, ਮੈਂ ਤੇ ਇੰਨੇ ਸਾਲ ਗੁਜ਼ਾਰੇ, ਮੈਂ ਤੇ ਇੰਨੀ ਸਵਕਤ ਉੱਠਦਾ ਰਿਹਾ, ਹਜੇ ਮਿਹਰ ਨਾ ਹੋਈ। ਕਹਿੰਦੇ ਨੇ ਮਿਹਰ ਦਾ ਕਾਰਨ ਤੇ ਉਹ ਆਪ ਹੈ, ਜਦੋਂ ਉਹਦਾ ਮਨ ਮੰਨਿਆ, ਜਦੋਂ ਉਹ ਰਾਜ਼ੀ ਹੋਇਆ ਉਹ ਕਿਰਪਾ ਕਰੇਗਾ, ਹੋਰ ਕੋਈ ਕਾਰਨ ਨਹੀਂ ਬਣਨਾ ਉਸਦੀ ਕਿਰਪਾ ਦਾ, ਉਸਦੀ ਕਿਰਪਾ ਦਾ ਕਾਰਨ ਉਹ ਆਪ ਹੀ ਹੈ। ਕੋਈ ਵਿਰਲਾ ਇਸ ਗੱਲ ਨੂੰ ਸਮਝਦਾ, ਹਰ ਕੋਈ ਨਹੀਂ ਸਮਝਦਾ। ਆ ਪਾਵਰਥ ਹੈ, ਅੱਜ ਇਹ ਨਹੀਂ ਬਚਨ ਪ੍ਰਵਾਨ ਕਰ ਲਓ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।